ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਪਹਿਲਾ, ਜਿਨ ਕਾ ਭਾਂਡਾ ਭਾਉ ਤਿਨਾ ਸਵਾਰ ਸੀ, ਸੁਖੀ ਕਰੈ ਪਸਾਉ ਦੁਖ ਵਿਸਾਰ ਸੀ, ਸਹਸਾ ਮੂਲੇ ਨਾਹੇ ਸਰ ਪਰ ਤਾਰ ਸੀ, ਜਿਨ ਕਾ ਭਾਂਡਾ ਭਾਉ ਤਿਨਾ ਸਵਾਰ ਸੀ, ਸੁਖੀ ਕਰੈ ਪਸਾਉ ਦੁਖ ਵਿਸਾਰ ਸੀ, ਸਹਸਾ ਮੂਲੇ ਨਾਹੇ ਸਰ ਪਰ ਤਾਰ ਸੀ, ਤਿਨਾ ਮਿਲਿਆ ਗੁਰ ਆਏ ਜਿਨ ਕਉ ਲਿਖਿਆ, ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ, ਚਲ ਸਤਿਗੁਰ ਭਾਏ ਭਵਹਿ ਨਾ ਭੀਖਿਆ, ਜਾ ਕਉ ਮਹਿਲ ਹਜੂਰ ਦੂਜੇ ਨਿਵਾ ਕਿਸ, ਦਰ ਦਰਵਾਲੀ ਨਾਹੀ ਮੂਲੇ ਪੁਛ ਤਿਸ, ਛੁਟਾ ਤਾਕੈ ਬੋਲਾ ਸਾਹਿਬ ਨਦਰ ਜਿਸ, ਕੱਲੇ ਆਲੇ ਆਪ ਜਿਸ ਨਾਹੀ ਦੂਜਾ ਮਤਾ ਕੋਏ, ਢਾਹੇ ਉਸਾਰੇ ਸਾਜ ਜਾਣੈ ਸਭ ਸੋਏ, ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ, ਕੱਲੇ ਆਲੇ ਆਪ ਜਿਸ ਨਾਹੀ ਦੂਜਾ ਮਤਾ ਕੋਏ, ਢਾਹੇ ਉਸਾਰੇ ਸਾਜ ਜਾਣੈ ਸਭ ਸੋਏ, ਨਾਉ ਨਾਨਕ ਬਖਸੀਸ ਨਦਰੇ ਕਰਮ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਸਾਹਿਬ ਜੀ ਤੂੰ ਸੁਲਤਾਨ ਕਹਾ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬ ਡੁੱਬਦਾ ਪੱਥਰ ਲੀਜੈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਬੜੇ ਉੱਚੇ ਭਾਗਾਂ ਵਾਲੇ ਹੋ ਜੋ ਕਿ ਸਤ ਸੰਗਤ ਵਿੱਚ ਬੈਠ ਕੇ ਗੁਰੂ ਦੀ ਕੀਰਤੀ ਗੁਰੂ ਦੀ ਸਿਫਤ ਸਲਾਹ ਕਰਨ ਦਾ ਇਸ ਭਾਗ ਪ੍ਰਾਪਤ ਹੋਇਆ ਸਤ ਸੰਗਤ ਵਿੱਚ ਜੁੜ ਬੈਠੇ ਹੋ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਸ ਸੰਗਤ ਬਾਰੇ ਜੋ ਆਖਿਆ ਹੈ ਸਤਿਗੁਰੂ ਜੀ ਕਹਿੰਦੇ ਨੇ ਦੁਨੀਆ ਦੇ ਅਨੇਕ ਧਰਮਾਂ ਨੇ ਅਨੇਕ ਮਤਾਂ ਨੇ ਪਰਮੇਸ਼ਰ ਦੇ ਘਰ ਤੱਕ ਜਾਣ ਵਾਸਤੇ ਆਪਣੇ ਆਪਣੇ ਖਿਆਲ ਦਿੱਤੇ ਨੇ ਕਿਸੇ ਨੇ ਆਖਿਆ ਸੰਸਾਰ ਛੱਡ ਜਾਓ ਤਾਂ ਨਿਰੰਕਾਰ ਮਿਲੇਗਾ ਯੋਗ ਮਤ ਨੂੰ ਕਮਾਓ ਤਾਂ ਨਿਰੰਕਾਰ ਮਿਲੇਗਾ ਗ੍ਰਸਥ ਨੂੰ ਛੱਡ ਕੇ ਘਰ ਘਰ ਮੰਗ ਕੇ ਖਾਣਾ ਕੋਈ ਵਸਤ ਆਪਣੀ ਨਹੀਂ ਬਣਾਉਣੀ ਤਾਂ ਪਰਮਾਤਮਾ ਮਿਲੇਗਾ ਪਰ ਗੁਰੂ ਨਾਨਕ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਉਹ ਕਹਿੰਦੇ ਨੇ ਪਰਮਾਤਮਾ ਨੂੰ ਮਿਲਣ ਵਾਸਤੇ ਕੇਵਲ ਇੱਕ ਹੀ ਰਸਤਾ ਹੈ ਉਹ ਹੈ ਪ੍ਰਭੂ ਦੀ ਕੀਰਤੀ ਅਤੇ ਪ੍ਰਭੂ ਦੀ ਕੀਰਤੀ ਵੀ ਕਿਵੇਂ ਕੀਤੀ ਜਾਏ ਜਦੋਂ ਪਰਮਾਤਮਾ ਦੇ ਮਿਲਾਪ ਦੀ ਗੱਲ ਕੀਤੀ ਅਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਸ ਸਤ ਸੰਗਤ ਨੂੰ ਏਡੀ ਵੱਡੀ ਵਡਿਆਈ ਇੰਨੀ ਮਹਾਨਤਾ ਦਿੱਤੀ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਨਾ ਤਾਂ ਖੱਟ ਕਰਮਾਂ ਦੇ ਨਾਲ ਪਰਮਾਤਮਾ ਨੇ ਮਿਲਣਾ ਨਾ ਯੋਗੀਆਂ ਦੇ ਆਸਣਾਂ ਨਾਲ ਪਰਮਾਤਮਾ ਨੇ ਮਿਲਣਾ ਨਾ ਕੋਈ ਤਪ ਕੀਤਿਆਂ ਪਰਮਾਤਮਾ ਨੇ ਮਿਲਣਾ ਉੱਥੇ ਸਤਿਗੁਰੂ ਜੀ ਨੇ ਸਾਰਾ ਕੁਝ ਗਿਣ ਦਿੱਤਾ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਬਲ ਭਿਅੰਗਮ ਸਾਧੇ ਪੰਚ ਜਨਾਂ ਸੋ ਸੰਗ ਨਾ ਛੁਟਕਿਓ ਅਧਿਕ ਅਹੁਮ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਇਹਨਾਂ ਕਿਸੇ ਵੀ ਕਰਮਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਜੇ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਫਿਰ ਸਤਿਗੁਰੂ ਜੀ ਤੋਂ ਪੁੱਛੀਏ ਸਤਿਗੁਰੂ ਜੀ ਜੇ ਇਹਨਾਂ ਕਰਮਾਂ ਨਾਲ ਨਹੀਂ ਹੋਣੀ ਫਿਰ ਕਿਵੇਂ ਹੋਏਗੀ ਪਰਮਾਤਮਾ ਦੀ ਪ੍ਰਾਪਤੀ ਉੱਥੇ ਵੀ ਸਤਿਗੁਰੂ ਜੀ ਨੇ ਇਸੇ ਸ਼ਬਦ ਵਿੱਚ ਸਾਰੇ ਸ਼ਬਦ ਦਾ ਭਾਵ ਅਰਥ ਨਿਚੋੜ ਕੱਢ ਕੇ ਦੱਸ ਦਿੱਤਾ ਉਹ ਕਹਿੰਦੇ ਨੇ ਪਿਆਰਿਆ ਜੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਨਾ ਫਿਰ ਇਉਂ ਕਰ ਸਤ ਸੰਗਤ ਵਿੱਚ ਆ ਅਤੇ ਸਤ ਸੰਗਤ ਵਿੱਚ ਆ ਕੇ ਕਰਨਾ ਕੀ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ ਸਾਰਿਆਂ ਤੋਂ ਸ੍ਰੇਸ਼ਟ ਕਰਮ ਪਰਮਾਤਮਾ ਦੇ ਮਿਲਾਪ ਵਾਸਤੇ ਉਹ ਹੈ ਸਤ ਸੰਗਤ ਵਿੱਚ ਮਿਲ ਕੇ ਹਰੀ ਦੀ ਕੀਰਤੀ ਕਰਨੀ। ਤੁਸੀਂ ਸਤ ਸੰਗਤ ਵਿੱਚ ਜੁੜ ਕੇ ਬੈਠੇ ਹੋ, ਆਓ ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਬਖਸ਼ਿਸ਼ ਕਰਨੀ, ਤਾਂ ਕਿ ਇਸ ਸਤ ਸੰਗਤ ਵਿੱਚ ਬੈਠ ਕੇ ਆਪਾਂ ਪਰਮਾਤਮਾ ਵਾਹਿਗੁਰੂ ਜੀ ਦੀ ਕੀਰਤੀ ਕਰ ਸਕੀਏ ਅਤੇ ਕੀਰਤੀ ਸੁਣ ਸਕੀਏ। ਵਰਨਾ ਇੱਥੇ ਬੈਠਣਾ ਵੀ ਫਿਰ ਅਸਫਲ ਹੋ ਜਾਏਗਾ, ਕਿਉਂਕਿ ਸਤ ਸੰਗਤ ਵਿੱਚ ਬੈਠ ਕੇ ਜੇ ਕੀਰਤੀ ਕੀਤੀ ਜਾਏਗੀ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਆਓ ਸਾਰੀਆਂ ਸੰਗਤਾਂ ਕਰੋ ਕਿਰਪਾ, ਦਿਓ ਅਸੀਸ, ਤਾਂ ਕਿ ਅੱਜ ਜੋ ਸਤਿਗੁਰ ਨੇ ਸ਼ਬਦ ਬਖਸ਼ਿਸ਼ ਕੀਤਾ ਉਸ ਦੀ ਵਿਚਾਰ ਦੇ ਨਾਲ ਆਪਾਂ ਜੁੜ ਸਕੀਏ। ਸਾਰੀਆਂ ਸੰਗਤਾਂ ਕਿਰਪਾ ਕਰਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪਹਿਲਾ, ਜਿਨ ਕਾ ਭਾਂਡਾ ਭਾਉ ਤਿਨਾ ਸਵਾਰ ਸੀ।
ਅੱਜ ਦਾ ਜੋ ਇਹ ਪਾਵਨ ਸ਼ਬਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਸ ਬਾਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਵਚਨ, ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹੇ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹੇ ਆ। ਦੁਨੀਆਂ ਦੇ ਵਿੱਚ ਕੋਈ ਵੀ ਐਸਾ ਥਾਂ ਨਹੀਂ, ਚਾਹੇ ਆਪਣੇ ਆਪਣੇ ਧਰਮਾਂ ਦੇ ਪਵਿੱਤਰ ਅਸਥਾਨ ਹੋ ਸਕਦੇ ਨੇ, ਪਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਰਗਾ ਹੋਰ ਕੋਈ ਦੁਨੀਆਂ 'ਤੇ ਸਥਾਨ ਨਹੀਂ। ਅਤੇ ਤੁਹਾਨੂੰ ਇਹ ਸੁਣ ਕੇ ਖੁਸ਼ੀ ਵੀ ਹੋਏਗੀ ਕਿ ਇਸ ਵਾਰੀ ਪੂਰੀ ਦੁਨੀਆਂ ਦੇ ਵਿੱਚੋਂ 10 ਧਾਰਮਿਕ ਅਸਥਾਨ ਵੱਖ ਵੱਖ ਧਰਮਾਂ ਦੇ ਪੂਰੀ ਦੁਨੀਆਂ ਦੇ ਵਿੱਚੋਂ ਉਹਨਾਂ ਨੂੰ ਚੁਣਿਆ ਗਿਆ, ਅਤੇ ਉਹਨਾਂ ਦੇ ਵਿੱਚੋਂ ਸਾਰੇ ਪੱਖਾਂ ਤੋਂ ਖੂਬਸੂਰਤੀ ਲਈ, ਮਨ ਦੀ ਸ਼ਾਂਤੀ ਲਈ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਪਹਿਲੇ ਨੰਬਰ 'ਤੇ ਆਇਆ। ਸ੍ਰੀ ਅਕਾਲ। ਇਹ ਹਰ ਸਾਲ ਮੈਂ ਤਾਂ ਬੇਨਤੀ ਕੀਤੀ ਹੈ ਕਿ ਹਰ ਸਾਲ ਕੁਝ ਕੁ ਸਾਲਾਂ ਬਾਅਦ ਇਹ ਜਿਹੜਾ ਸਰਵੇ ਕੀਤਾ ਜਾਂਦਾ ਹੈ। ਇਸ ਵਾਰ ਦੁਨੀਆ ਦੇ 10 ਜਿਹੜੇ ਧਾਰਮਿਕ ਅਸਥਾਨ ਸੋਹਣੇ ਤੋਂ ਸੋਹਣੇ ਉਹ ਚੁਣੇ ਗਏ, ਅਤੇ ਉਹਨਾਂ ਦੇ ਵਿੱਚੋਂ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਸਥਾਨ ਇਹ ਪਹਿਲੇ ਨੰਬਰ 'ਤੇ ਆਇਆ। ਔਰ ਪਹਿਲੇ ਨੰਬਰ 'ਤੇ ਆਏ ਕਿਉਂ ਨਾ, ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ 'ਤੇ ਆਉਂਦੇ ਹਾਂ, ਜਿਹੜਾ ਆਤਮਾ ਦੀ ਖੁਰਾਕ ਲੱਭਣ ਵਾਸਤੇ ਆਉਂਦਾ, ਉਹਨੂੰ ਆਉਂਦਿਆਂ ਸਾਰ ਜਦੋਂ ਪ੍ਰਕਰਮਾਂ ਵਿੱਚ ਦਾਖਲ ਹੁੰਦਾ, ਆਤਮਾ ਸ਼ਾਂਤ ਹੋ ਜਾਂਦੀ, ਆਤਮਾ ਦੀ ਖੁਰਾਕ ਮਿਲ ਜਾਂਦੀ, ਆਤਮਾ ਬਲਵਾਨ ਹੋ ਜਾਂਦੀ ਹੈ। ਉਸ ਤੋਂ ਬਾਅਦ ਤਨ ਨੂੰ ਬਲਵਾਨ ਰੱਖਣ ਵਾਸਤੇ ਗੁਰੂ ਕੇ ਲੰਗਰ ਅੱਠੇ ਪੈਰ ਸਤਿਗੁਰ ਜੀ ਦੀ ਕਿਰਪਾ ਰਹਿਮਤ ਵਰਸ ਰਹੀ ਗੁਰੂ ਰਾਮਦਾਸ ਜੀ ਦੀ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਦਰਬਾਰ ਦੇ ਵਿੱਚ ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਇਸ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਸੂਹੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਸਤਿਗੁਰੂ ਜੀ ਨੇ ਗੱਲ ਕੀਤੀ, ਭਾਂਡਾ ਜਿਹੜਾ ਹੈ ਉਹ ਪਹਿਲਾਂ ਸ਼ੁੱਧ ਹੋਏ, ਉਹ ਭਾਂਡਾ ਜਿਹੜਾ ਪਵਿੱਤਰ ਹੋਏ, ਜਿਸ ਆਤਮਾ ਦਾ ਭਾਂਡਾ ਪਵਿੱਤਰ ਹੋਏਗਾ, ਜਿਸ ਆਤਮਾ ਦੇ ਭਾਂਡੇ ਅੰਦਰ ਪ੍ਰੇਮ ਹੋਏਗਾ, ਉਹਨੂੰ ਗੁਰੂ ਰਹਿਮਤ ਕਰਕੇ ਸਵਾਰ ਦਏਗਾ, ਆਪਣਾ ਨਾਮ ਉਸ ਹਿਰਦੇ ਵਿੱਚ ਟਿਕਾ ਦਏਗਾ। ਸਭ ਤੋਂ ਪਹਿਲਾਂ ਇਸ ਭਾਂਡੇ ਨੂੰ ਸਾਫ਼ ਕਰਨਾ, ਇਸ ਭਾਂਡੇ ਨੂੰ ਮਾਂਜਣਾ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸ਼ਿਆ। ਇਹ ਜਨਮਾਂ ਜਨਮਾਂਤਰਾਂ ਦੀ ਮੈਲ ਦੇ ਨਾਲ ਕਾਲਾ ਹੋਇਆ ਪਿਆ। ਇਸੇ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਵਚਨ ਨੇ, ਸਤਿਗੁਰੂ ਜੀ ਕਹਿੰਦੇ ਨੇ, ਜੇ ਭਲਾ ਆਪਾਂ ਦੁੱਧ ਲੈਣ ਜਾਣਾ ਹੋਏ ਨਾ, ਤਾਂ ਪਹਿਲਾਂ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ, ਵੀ ਭਾਂਡੇ ਅੰਦਰ ਕੋਈ ਮੈਲ, ਭਾਂਡੇ ਅੰਦਰ ਕੋਈ ਖਟਾਸ ਨਾ ਹੋਏ। ਜੇ ਥੋੜ੍ਹੀ ਬਹੁਤੀ ਖਟਾਸ ਹੋਈ ਤਾਂ ਭਾਂਡਾ ਜਿਹੜਾ ਨਾ ਇਹਦੇ ਵਿੱਚ ਦੁੱਧ ਆਇਆ ਅਤੇ ਦੁੱਧ ਖਰਾਬ ਹੋ ਜਾਏਗਾ। ਇਸੇ ਲਈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਇਸੇ ਸ਼ਬਦ ਦੇ ਇਸੇ ਰਾਗ ਦੇ ਅੰਦਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਉਹ ਕਹਿੰਦੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਹੈ ਕੋ ਜਾਵੋ। ਪਹਿਲਾਂ ਭਾਂਡਾ ਸਾਫ ਕਰਨਾ, ਭਾਂਡੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਫਿਰ ਦੁੱਧ ਲੈਣ ਜਾਣਾ। ਉਹ ਦੁੱਧ ਕਿਹੜਾ ਹੈ? ਉਹ ਨਾਮ ਦਾ, ਨਾਮ ਰਸ। ਪਹਿਲਾਂ ਇਸ ਹਿਰਦੇ ਰੂਪੀ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ ਕਰਨਾ। ਸਾਫ ਕਿਵੇਂ ਹੋਏਗਾ? ਉਹ ਹੈ ਪਰਮੇਸ਼ੁਰ ਵਾਹਿਗੁਰੂ ਜੀ ਦਾ ਨਾਮ। ਸਤਿਗੁਰੂ ਜੀ ਦੇ ਪਾਵਨ ਵਚਨ ਨੇ ਨਾ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਵੇਂ ਸਾਧ ਸੰਗਤ ਜੀ ਵੱਖਰੇ ਵੱਖਰੇ ਭਾਂਡਿਆਂ ਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਸਾਫ ਕੀਤਾ ਜਾਂਦਾ ਹੈ। ਅੱਜ ਸਟੀਲ ਦੇ ਭਾਂਡੇ ਨੇ, ਇਹਨਾਂ ਨੂੰ ਵੇਖੋ ਆਪਾਂ ਸਰਫ ਨਾਲ, ਸਾਬਣ ਨਾਲ ਸਾਫ ਕਰ ਲੈਂਦੇ ਹਾਂ। ਪਹਿਲਾਂ ਪਿੱਤਲ ਦੇ ਭਾਂਡੇ, ਤਾਂਬੇ ਦੇ ਭਾਂਡੇ, ਇਹ ਜਿਹੜੇ ਭਾਂਡੇ ਸਨ ਇਹਨਾਂ ਨੂੰ ਰੇਤੇ ਦੇ ਨਾਲ ਜਾਂ ਸੁਆਹ ਦੇ ਨਾਲ ਸਾਫ ਕੀਤਾ ਜਾਂਦਾ ਸੀ। ਭਾਵ ਜਿਸ ਵਸਤੂ ਦੇ ਨਾਲ ਇਹਨਾਂ ਭਾਂਡਿਆਂ ਦੀ ਸਫਾਈ ਹੋ ਸਕਦੀ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਸਾਫ ਆਪਾਂ ਕਰਨੇ ਹਾਂ। ਪਰ ਜਿਹੜਾ ਮਨ ਦਾ ਭਾਂਡਾ ਨਾ, ਇਹ ਧੋਤਿਆਂ ਨਹੀਂ ਸਾਫ ਹੁੰਦਾ। ਇਹਨੂੰ ਪਾਣੀ ਨਾਲ, ਜਿੰਨਾ ਮਰਜ਼ੀ ਇਹਦੇ 'ਤੇ ਪਾਣੀ ਪਾਈ ਜਾਓ, ਇਹ ਪਾਣੀ ਨਾਲ ਸਾਫ ਨਹੀਂ ਹੋਏਗਾ। ਮਨ ਦਾ ਭਾਂਡਾ ਧੋਣ ਵਾਸਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਉਹ ਕਹਿੰਦੇ ਨੇ ਤੈਨੂੰ ਨਾਮ ਜਪਣਾ ਪਏਗਾ, ਫਿਰ ਤੇਰਾ ਮਨ ਦਾ ਭਾਂਡਾ ਜਿਹੜਾ ਹੈ ਇਹ ਸ਼ੁੱਧ ਹੋਏਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਵੀ ਗੱਲ ਇੱਕ ਸਪਸ਼ਟ ਹੈ, ਤੂੰ ਨਾਮ ਜਪ, ਤੂੰ ਬੰਦਗੀ ਕਰ, ਤੂੰ ਸਿਮਰਨ ਕਰ। ਅਤੇ ਸਿਮਰਨ ਕਰਦਿਆਂ ਕਰਦਿਆਂ ਸਤਿਗੁਰ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਅਰਦਾਸਾਂ ਬੇਨਤੀਆਂ ਕਰਦਾ ਰਹੋ, ਸਤਿਗੁਰ ਦੇ ਚਰਨਾਂ ਵਿੱਚ ਤਰਲਾ ਪਾਉਂਦਾ ਰਹੋ। ਕਿਉਂਕਿ ਇਹ ਭਾਂਡਾ ਸਾਫ ਅਤੇ ਨਾਮ 'ਤੇ ਤੂੰ ਜਪਣਾ ਹੈ, ਪਰ ਭਾਂਡਾ ਸਾਫ ਹੋਏਗਾ ਜੇ ਗੁਰੂ ਕਿਰਪਾ ਕਰੇ। ਜਿਸ ਭਾਂਡੇ ਨੂੰ ਸਾਫ ਕਰਨਾ ਉਸ ਗੁਰੂ ਨੇ ਨਾ, ਫਿਰ ਉਹ ਗੁਰੂ ਤਰਸ ਕਰਕੇ ਇਸ ਭਾਂਡੇ ਨੂੰ ਸਾਫ ਕਰੇਗਾ। ਸਤਿਗੁਰੂ ਦੇ ਪਾਵਨ ਵਚਨ ਨੇ ਇਸੇ ਰਾਗ ਦੇ ਅੰਦਰ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਜਿਹੜਾ ਪਰਮਾਤਮਾ ਨੂੰ ਭਾਂਡਾ ਪਾ ਜਾਏ ਉਹ ਭਾਂਡਾ ਤਾਂ ਚੰਗਾ ਹੋ ਸਕਦਾ ਹੈ, ਜਿਹੜਾ ਪਰਮਾਤਮਾ ਨੂੰ ਨਾ ਪਾਇਆ ਨਾ ਉਹ ਭਾਂਡਾ ਕਿਵੇਂ ਚੰਗਾ ਹੋਏਗਾ। ਸਤਿਗੁਰੂ ਦੇ ਪਾਵਨ ਵਚਨ ਨੇ ਇਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਅੱਜ ਦਾ ਜੋ ਭਾਵ ਅਰਥ ਦੇਣਾ ਹੈ ਉਹ ਇਹੀ ਹੈ, ਇੱਕ ਜਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ। ਸਤਿਗੁਰੂ ਜੀ ਕਹਿੰਦੇ ਇੱਕ ਜਾਗਦੇ ਨਹੀਂ ਲੈ ਸਕਦੇ, ਪਰ ਇੱਕ ਨਾ ਨੂੰ ਸਤਿਗੁਰੂ ਜੀ ਆਵਾਜ਼ ਮਾਰ ਕੇ ਉਠਾਲ ਕੇ ਸਤਿਗੁਰੂ ਜੀ ਦਿੰਦੇ ਨੇ ਵੀ ਆਹ ਲੈ, ਤੈਨੂੰ ਹਿਰਦਾ ਤੇਰਾ, ਭਾਂਡਾ ਤੇਰਾ ਯੋਗ ਹੋ ਗਿਆ, ਇਹਦੇ ਅੰਦਰ ਨਾਮ ਟਿਕ ਜਾਏਗਾ। ਜਿਵੇਂ ਤੁਸੀਂ ਕੀਰਤਨ ਸੋਹਿਲ ਦਾ ਪਾਠ ਕਰਨ ਵਾਲੇ, ਨਿਤਨੇਮ ਕਰਨ ਵਾਲੇ ਰੋਜ਼ਾਨਾ ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ, ਉੱਥੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਸਤਿਗੁਰੂ ਜੀ ਨੇ ਸਾਫ ਕਰਨੇ ਨੇ, ਜਿਨ੍ਹਾਂ ਹਿਰਦਿਆਂ ਵਿੱਚ ਨਾਮ ਰੱਖਣਾ ਹੈ, ਸਤਿਗੁਰੂ ਜੀ ਆਵਾਜ਼ਾਂ ਮਾਰ ਕੇ ਸੱਦੇ ਦੇ ਕੇ ਬੁਲਾਉਂਦੇ ਨੇ। ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ, ਕਹਿੰਦੇ ਉਹਨਾਂ ਨੂੰ ਨਿੱਤ ਸੱਦੇ ਪੈਂਦੇ ਨੇ। ਆ ਤੁਸੀਂ ਵੇਖੋ ਸਾਧ ਸੰਗਤ, ਅੰਮ੍ਰਿਤ ਵੇਲੇ ਕਈ ਵਾਰ ਜਦੋਂ ਆਪਾਂ ਕਥਾ ਸੁਣਨੀ ਹੈ, ਇਹੋ ਜਿਹੀਆਂ ਵਿਚਾਰਾਂ ਸੁਣਨੀਆਂ, ਆਪਾਂ ਸਾਰਿਆਂ ਦੀ ਇਹੋ ਹਾਲਤ ਹੈ, ਬੜਾ ਮਨ ਉਸ ਵੇਲੇ ਪ੍ਰਭਾਵਸ਼ਾਲੀ ਹੁੰਦਾ ਹੈ, ਮਨ ਵਿੱਚ ਚਾਅ ਪੈਦਾ ਹੁੰਦਾ ਹੈ ਬਈ ਅੱਜ ਜਿਹੜੀ ਗੱਲ ਹੋਈ ਨਾ ਬਸ ਅੱਜ ਰਾਤ ਪੈਣ ਦਿਓ, ਅੰਮ੍ਰਿਤ ਵੇਲੇ 3 ਵਜੇ 4 ਵਜੇ ਉੱਠਣਾ ਹੀ ਉੱਠਣਾ, ਬੜਾ ਮਨ ਤਿਆਰ ਕੀਤਾ ਹੁੰਦਾ ਵੀ ਅੱਜ ਉੱਠਣਾ ਹੀ ਉੱਠਣਾ। ਪਰ ਜਦੋਂ 3 ਵੱਜਦੇ ਨੇ ਬੰਦਾ ਅਲਾਰਮ ਵੀ ਲਾਉਂਦਾ, ਸਾਰਾ ਕੁਝ ਯਤਨ ਕਰਦਾ, ਜਦੋਂ 3 ਵੱਜਦੇ ਜਦੋਂ 4 ਵੱਜਦੇ ਆ ਨਾਲੇ ਅਲਾਰਮ 'ਤੇ ਹੱਥ, ਫਿਰ ਬੰਦੇ ਦਾ ਮਨ ਕਹਿੰਦਾ ਨਹੀਂ ਅਜੇ 5 ਕੁ ਮਿੰਟ ਹੋਰ ਸੌਂ, ਅਜੇ 10 ਕੁ ਮਿੰਟ ਹੋਰ ਸੌਂ। ਉਹ ਬਸ 5-10 ਮਿੰਟ ਕਰਦਿਆਂ ਕਰਦਿਆਂ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਫਿਰ ਸੂਰਜ ਚੜਿਆ ਹੁੰਦਾ, ਅਤੇ ਬੰਦਾ ਉੱਠ ਕੇ ਫਿਰ ਧੰਦਿਆਂ ਵਿੱਚ ਲੱਗ ਜਾਂਦਾ। ਜਿਹੜੇ ਜਾਗਦੇ ਨੇ ਨਾ ਸਤ ਸੰਗਤ, ਕਈ ਵਾਰ ਐਸਾ ਮੈਂ ਵੇਖਿਆ, ਤੁਸੀਂ ਵੀ ਸਾਰਿਆਂ ਨੇ ਵੇਖਿਆ ਹੋਏਗਾ, ਇਹ ਸਾਡੇ ਜੀਵਨ ਵਿੱਚ ਨਿੱਤ ਵਾਪਰਦਾ। ਜਿਹੜਾ ਕੋਈ ਤੜਕੇ ਉੱਠਣ ਲੱਗ ਪਏ ਨਾ, ਮੰਨ ਲਓ ਕੋਈ 3 ਵਜੇ ਕੋਈ 2 ਵਜੇ ਉੱਠਦਾ ਨਾ, ਉਹ ਫਿਰ ਨਾਲ ਦਿਆਂ ਨੂੰ ਨਹੀਂ ਟਿਕਣ ਦਿੰਦਾ, ਫਿਰ ਇਕੱਲੇ ਇਕੱਲੇ ਨੂੰ ਕਹੂਗਾ ਵੀ ਮੈਂ 2 ਵਜੇ ਉੱਠਦਾ, ਮੈਂ 3 ਵਜੇ ਉੱਠਦਾ, ਮੈਂ ਇੰਨਾ ਨਿਤਨੇਮ ਕਰਦਾ, ਮੈਂ ਇੰਨੀ ਬਾਣੀ ਪੜ੍ਹਦਾ, ਤੂੰ ਕੀ ਕਰਦਾ, ਤੂੰ 3 ਵਜੇ ਉੱਠਦਾ, ਇਕੱਲੇ ਇਕੱਲੇ ਨੂੰ ਪੁੱਛੇਗਾ। ਜਿਹੜੇ ਉੱਠਦੇ ਨੇ ਨਾ, ਬਸ ਇਹ ਮਨ ਵਿੱਚ ਇੰਨੀ ਕੁ ਭਾਵਨਾ ਬਣਾ ਲਓ, ਐਡੀ ਕੁ ਨਿਮਰਤਾ ਲਿਆਓ, ਇਹ ਉੱਠਣ ਵਾਲੇ ਅਸੀਂ ਤਾਂ ਕੌਣ ਹਾਂ, ਅਸੀਂ ਕਿਵੇਂ ਉੱਠ ਸਕੀਏ। ਇਹ ਤਾਂ ਜਿਨ੍ਹਾਂ ਨੂੰ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਕੇ ਸੱਦੇ ਦਿੰਦਾ ਨਾ, ਉਹ ਹੀ ਉੱਠਦੇ ਨੇ। ਭਾਈ ਸਾਹਿਬ ਇੱਕ ਬੜੀ ਸੋਹਣੀ ਇਹਦੀ ਉਦਾਹਰਨ ਦਿੰਦੇ ਹੁੰਦੇ ਨੇ, ਉਹ ਕਹਿੰਦੇ ਨੇ ਵੇਖੋ ਇੱਕ ਵਿਆਹ ਵਾਲਾ ਘਰ, ਉਸ ਵਿਆਹ ਵਾਲੇ ਘਰ ਦੇ ਵਿੱਚ ਰਾਤ ਨੂੰ ਗਾਉਣ ਬਿਠਾ ਲਿਆ, ਬੀਬੀਆਂ ਭੈਣਾਂ ਬੈਠੀਆਂ ਨੇ, ਜਦੋਂ ਵਿਆਹ ਦਾ ਕਾਰਜ ਹੁੰਦਾ ਹੈ ਤਾਂ ਸੱਦਾ ਦਿੱਤਾ ਜਾਂਦਾ ਸਾਰੇ ਪਿੰਡ ਵਿੱਚ, ਜਿੱਥੇ ਜਿੱਥੇ ਤੁਹਾਡੀ ਬੋਲ ਬਾਣੀ ਸੱਦਾ ਦਿੱਤਾ ਜਾਂਦਾ, ਸਾਰਾ ਪਿੰਡ ਉਹਨਾਂ ਦੇ ਘਰ ਵਿੱਚ ਆਇਆ ਗਾਉਣ ਵਾਸਤੇ, ਅਤੇ ਜਿਹੜੀ ਨਾਲ ਦੀ ਗੁਆਂਢਣ ਸੀ ਉਹ ਨਾ ਆਈ। ਅਤੇ ਕਹਿੰਦੇ ਸਵੇਰੇ ਬੀਬੀਆਂ ਬਾਹਰ ਜਦੋਂ ਨਿਕਲੀਆਂ ਇੱਕ ਦੂਸਰੇ ਨੂੰ ਮਿਲਦੀਆਂ ਨੇ, ਉਹ ਕਹਿੰਦੀਆਂ ਨੇ ਭੈਣੇ ਸਾਰਾ ਪਿੰਡ ਰਾਤੀ ਗਾਉਣ ਆਇਆ, ਇੱਥੇ ਐਡਾ ਰੌਲਾ ਪੈਂਦਾ ਸੀ ਤੇਰੀ ਕੰਧ ਨਾਲ ਕੰਧ, ਪਰ ਤੂੰ ਕਿਉਂ ਨਹੀਂ ਆਈ। ਉਹ ਕਹਿੰਦੀ ਮੈਂ ਆਉਣਾ ਕੀ ਸੀ, ਮੈਨੂੰ ਤਾਂ ਸੱਦਾ ਹੀ ਨਹੀਂ ਆਇਆ, ਮੈਨੂੰ ਸੱਦਾ ਹੀ ਨਹੀਂ ਦਿੱਤਾ, ਕੰਧ ਨਾਲ ਕੰਧ ਸਾਂਝੀ, ਸੱਦਾ ਨਹੀਂ ਗਿਆ ਅਤੇ ਆ ਨਾ ਸਕੀ। ਸਾਧ ਸੰਗਤ ਗਰੀਬ ਨਿਵਾਜ ਪਾਤਸ਼ਾਹ ਜੇ ਪਾਵਨ ਵਚਨ, ਇੱਕ ਜਾਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ, ਜਿਨ੍ਹਾਂ 'ਤੇ ਗੁਰੂ ਕਿਰਪਾ ਕਰਕੇ ਸੱਦਾ ਦੇ ਦਿੰਦਾ ਨਾ, ਜਿਨ੍ਹਾਂ ਨੂੰ ਬਸ ਗੁਰੂ ਦਾ ਤਰਸ ਸਮਝੋ, ਗੁਰੂ ਦੀ ਕਿਰਪਾ, ਇਹਨੂੰ ਇਉਂ ਜਾਣ ਕੇ ਨਿਮਰਤਾ ਵਿੱਚ ਵਿਚਰਨਾ ਹੈ ਕਿ ਇਹ ਗੁਰੂ ਨੇ ਕਿਰਪਾ ਕਰਕੇ ਕਿਤੇ ਸੱਦਾ ਆਵਾਜ਼ ਮਾਰੀ ਅੰਮ੍ਰਿਤ ਵੇਲੇ ਤਾਂ ਇਹ ਜੀਵ ਉੱਠ ਸਕਿਆ, ਇੱਥੇ ਤਾਂ ਸੁੱਤ ਜਿਹੜੇ ਉੱਠੇ ਹੋਏ ਨੇ ਉਹਨਾਂ 'ਤੇ ਆਲਸ ਦੀ ਜੁੱਲੀ ਸੁੱਟ ਦਿੰਦਾ, ਫਿਰ ਜਾ ਕੇ ਆਪਾਂ ਮੰਜਿਆਂ 'ਤੇ ਸੌਂ ਜਾਂਦੇ ਹਾਂ। ਨਿਤਨੇਮ ਵੀ ਆਪਾਂ ਸੋਚਦੇ ਹਾਂ ਚਲੋ ਉੱਠ ਤਾਂ ਖੜ੍ਹੇ ਹਾਂ, ਇਸ਼ਨਾਨ ਕਰ ਲਿਆ, ਨਿਤਨੇਮ ਹੁਣ ਦਿਨ ਚੜ੍ਹੇ ਕਰਾਂਗੇ, ਜਰਾ ਕੁ ਸੌਂ ਲਈਏ। ਆਲਸ ਦੀ ਜਿਹੜੀ ਜੁੱਲੀ ਹੈ ਨਾ, ਉਹ ਨਾਲ ਨਾਲ ਸਾਡੇ ਚੱਲਦੀ ਹੈ, ਇਹ ਤਾਂ ਗੁਰੂ ਕਿਤੇ ਕਿਰਪਾ ਕਰਦਾ, ਗੁਰੂ ਰਹਿਮਤ ਕਰਕੇ ਬਖਸ਼ ਦੇਵੇ, ਤਾਂ ਫਿਰ ਕਿਤੇ ਜਾ ਕੇ ਇਹ ਨਾਮ ਜਪਿਆ ਜਾ ਸਕਦਾ, ਅੰਮ੍ਰਿਤ ਵੇਲਾ ਸੰਭਾਲਿਆ ਜਾ ਸਕਦਾ। ਅੰਮ੍ਰਿਤ ਵੇਲਾ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਿਆ ਹੋਇਆ, ਉਹਨਾਂ 'ਤੇ ਗੁਰੂ ਦਾ ਤਰਸ, ਗੁਰੂ ਦੀ ਰਹਿਮਤ, ਭਾਂਡਾ ਉਹੀ ਸੁੱਚਾ ਹੋ ਸਕਦਾ, ਭਾਂਡਾ ਉਹੀ ਸਵਰ ਸਕਦਾ ਹੈ ਜਿਹਦੇ ਅੰਦਰ ਗੁਰੂ ਨੇ ਕਿਰਪਾ ਕਰਕੇ ਨਾਮ ਟਿਕਾ ਦਿੱਤਾ। ਇੱਕ ਛੋਟੀ ਜਿਹੀ ਵਾਰਤਾ ਤੁਹਾਡੇ ਨਾਲ ਹੋਰ, ਕਿਉਂਕਿ ਇਹ ਗੱਲ ਸਮਝ ਆ ਜਾਏ, ਜਿੰਨਾ ਚਿਰ ਇਹ ਭਾਂਡਾ ਜਿਹੜਾ ਨਾ, ਹਿਰਦਾ ਜਿਹੜਾ, ਇਹ ਪਾਤਰ ਨਹੀਂ ਬਣਦਾ ਉਸ ਨਾਮ ਦੇ ਲਈ, ਉਹਨਾਂ ਚਿਰ ਇਹਦੇ ਅੰਦਰ ਨਾਮ ਟਿਕ ਨਹੀਂ ਸਕਦਾ। ਜੇ ਇਹਨੂੰ ਬਹੁਤ ਸੌਖਾ ਸਮਝਣਾ ਹੋਏ, ਇੱਕ ਛੋਟੀ ਜਿਹੀ ਸਾਖੀ ਭਗਤ ਮਾਲਾ ਵਿੱਚ ਭਗਤ ਰਵਿਦਾਸ ਜੀ ਦੀ। ਉਹ ਕਹਿੰਦੇ ਨੇ ਕੋਈ ਪ੍ਰੇਮੀ ਉਹਨਾਂ ਕੋਲ ਆਇਆ ਅਤੇ ਭਗਤ ਜੀ ਨੂੰ ਕਹਿੰਦਾ, ਭਗਤ ਜੀ ਮੈਂ ਤੁਹਾਡੇ ਕੋਲ ਆਇਆ, ਕਿਰਪਾ ਕਰੋ ਮੈਨੂੰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਜੋੜ ਦਿਓ, ਮੇਰੇ ਹਿਰਦੇ 'ਚ ਨਾਮ ਵੱਸ ਜਾਏ। ਭਗਤ ਜੀ ਕਹਿੰਦੇ ਇੱਦਾਂ ਕਰ, ਤੂੰ ਸੇਵਾ ਕਰਿਆ ਕਰ, ਜਿਵੇਂ ਜਿਵੇਂ ਸੇਵਾ ਕਰੇਗਾ ਨਾ ਉਵੇਂ ਉਵੇਂ ਤੇਰੇ ਮਨ ਦੀ ਮੈਲ ਉਤਰੇਗੀ। ਜ਼ਰੂਰ ਇਹ ਸਾਡੇ ਸਿੱਖਾਂ ਲਈ ਬੜਾ ਜ਼ਰੂਰੀ ਹੈ। ਗੁਰੂ ਰਾਮਦਾਸ ਦੇ ਦਰ 'ਤੇ ਆਏ ਹਾਂ, ਥੋੜ੍ਹਾ ਥੋੜ੍ਹਾ ਚਿਰ ਭਾਵਾਂ ਕਰੀਏ, ਭਾਂਡੇ ਜ਼ਰੂਰ ਮਾਂਜੋ, ਅਤੇ ਜਦੋਂ ਭਾਂਡੇ ਮਾਂਜਦੇ ਨਾ ਨਾਲ ਨਾਲ ਨਿਮਰਤਾ 'ਚ ਗੁਰੂ ਦੇ ਅੱਗੇ ਤਰਲਾ ਪਾਓ, ਸਤਿਗੁਰੂ ਜਿਵੇਂ ਆ ਭਾਂਡਿਆਂ ਦੀ ਜੂਠ ਲੈਂਦੀ, ਇਹ ਤਾਂ ਪਾਣੀ ਨਾਲ ਧੋਤਿਆਂ ਲੈ ਜਾਣੀ ਹੈ, ਇਹ ਮਨ 'ਤੇ ਪਤਾ ਨਹੀਂ ਕਿੰਨੇ ਚਿਰ ਦੀਆਂ ਜੂਠਾਂ ਨਾਲ ਭਰਿਆ ਹੋਇਆ ਹੈ। ਸਤਿਗੁਰੂ ਜੀ ਜਿਵੇਂ ਆ ਭਾਂਡਿਆਂ ਦੀ ਜੂਠ ਲੈਂਦੀ, ਕਿਤੇ ਕਿਰਪਾ ਕਰ ਸਾਡੇ ਮਨ ਦੀ ਜੂਠ ਲੈ ਜਾਏ। ਉਹ ਕਹਿੰਦਾ ਜੀ ਮੈਨੂੰ ਨਾਮ ਦਿਓ। ਭਗਤ ਜੀ ਕਹਿੰਦੇ ਵੀ ਤੂੰ ਸੇਵਾ ਕਰਿਆ ਕਰ, ਜਿਵੇਂ ਜਿਵੇਂ ਸੇਵਾ ਕਰੇਗਾ ਤੇਰਾ ਮਨ ਦੀ ਜੂਠ ਲੈ ਜਾਏਗੀ, ਤੇਰਾ ਭਾਂਡਾ ਪਵਿੱਤਰ ਹੋਏਗਾ, ਫਿਰ ਇਹਦੇ ਵਿੱਚ ਨਾਮ ਟਿਕ ਜਾਏਗਾ। ਹੁਣ ਉਤਾਵਲਾ ਬੜਾ ਸੀ, ਬੜਾ ਕਾਲਾ ਨਾਮ ਲੈਣ ਲੈ ਵਾਸਤੇ, ਵੀ ਹਿਰਦੇ 'ਚ ਇੱਕੋ ਵਾਰੀ ਨਾਮ ਪੈ ਜਾਏ। ਅਤੇ ਕਹਿੰਦੇ ਉੱਥੇ ਗੁਰਮੁਖ ਪਿਆਰੇ ਆਉਣ, ਜਿਹੜੇ ਪਿੱਛੋਂ ਆਏ ਉਹ ਕਹਿਣ ਭਗਤ ਜੀ ਕੋਈ ਉਪਦੇਸ਼ ਦਿਓ। ਭਗਤ ਜੀ ਬਾਣੀ ਦਾ ਉਪਦੇਸ਼ ਦੇ ਕੇ ਉਹਨੂੰ ਤੋਰਨ ਲੱਗੇ ਅਤੇ ਉਹ ਫਿਰ ਬਹੁਤ ਕਾਹਲੀ ਨਾਲ ਅੱਗੇ ਹੋਇਆ। ਕਹਿੰਦੇ ਕਹਿੰਦਾ ਜੀ ਮੈਨੂੰ ਇੰਨੇ ਦਿਨ ਹੋ ਗਏ ਸੇਵਾ ਕਰਦਿਆਂ, ਮੈਨੂੰ ਤੁਸੀਂ ਰੋਜ਼ ਕਹਿ ਦਿੰਦੇ ਹੋ ਵੀ ਪਹਿਲਾਂ ਅਜੇ ਸੇਵਾ ਕਰ, ਮਨ ਦੀ ਜੂਠ ਉੱਤਰ ਜਾਏ। ਅਤੇ ਇਹ ਕਿਹੜੇ ਸੁੱਚੇ ਮਨ ਵਾਲੇ ਆਉਂਦੇ ਨੇ, ਜਿਹੜੇ ਆਉਂਦੇ ਹੀ ਉਪਦੇਸ਼ ਲੈ ਕੇ ਚਲੇ ਜਾਂਦੇ ਨੇ, ਮੈਨੂੰ ਵੀ ਨਾਮ ਦਿਓ। ਕਹਿੰਦੇ ਭਗਤ ਜੀ ਕਹਿੰਦੇ ਵੀ ਚੰਗਾ, ਅੱਜ ਤੈਨੂੰ ਨਾਮ ਦੇ ਦੇਣਾ। ਉਹਨਾਂ ਦੇ ਮੋਹਰੇ ਨਾ ਉਹ ਜੁੱਤੀਆਂ ਗੰਨਣ ਵਾਲਾ ਕਹਿੰਦੇ ਕੂੰਡਾ ਪਿਆ ਸੀ, ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ। ਉਹ ਪਾਣੀ ਭਗਤ ਜੀ ਨੇ ਇਸ ਤਰ੍ਹਾਂ ਡੋਲਿਆ ਅਤੇ ਕੋਲੋਂ ਕਹਿੰਦੇ ਪੈਸਾ ਕੱਢ ਕੇ ਦਿੱਤਾ। ਉਹ ਕਹਿੰਦੇ ਵੀ ਇਹ ਲੈ ਫੜ ਪੈਸਾ, ਇਹ ਭਾਂਡਾ ਲੈ ਜਾ ਅਤੇ ਇਹਦੇ ਵਿੱਚ ਦੁੱਧ ਲਿਆ। ਅੱਜ ਜਦੋਂ ਦੁੱਧ ਲਿਆਏਗਾ ਇਹ ਦੁੱਧ ਛੱਕ ਕੇ ਅਤੇ ਤੈਨੂੰ ਫਿਰ ਨਾਮ ਦੇ ਦੇਣਾ। ਕਹਿੰਦੇ ਉਹ ਕਹਿੰਦਾ ਮਹਾਰਾਜ ਇਹ ਚਮੜੇ ਵਾਲਾ ਭਾਂਡਾ ਹੈ, ਜੇ ਇਹਦੇ ਵਿੱਚ ਦੁੱਧ ਲਿਆਂਦਾ ਇਹ ਦੁੱਧ ਖਰਾਬ ਹੋ ਜਾਣਾ, ਦੁੱਧ ਫਟ ਜਾਣਾ। ਭਗਤ ਜੀ ਕਹਿੰਦੇ ਵੀ ਭੁੱਖ ਬੜੀ ਲੱਗੀ ਆ, ਤੂੰ ਕੁਝ ਨਾ ਵੇਖ, ਬਸ ਆ ਕੂੰਡਾ ਚੱਕ, ਭਾਂਡਾ ਚੱਕ ਅਤੇ ਦੁੱਧ ਲੈ ਕੇ ਆ। ਕਹਿੰਦਾ ਮਹਾਰਾਜ ਕਿਉਂ? ਇਹਦੇ ਵਿੱਚ ਚਮੜੇ ਦੇ ਛੋਟੇ ਛੋਟੇ ਟੁਕੜੇ ਪਏ ਨੇ, ਇਹਦੇ ਵਿੱਚ ਗੰਦਾ ਪਾਣੀ ਹੈ, ਇਹ ਤਾਂ ਚਮੜੇ ਦੇ ਟੁਕੜਾ ਇੱਕ ਵੀ ਪਿਆ ਹੋਏ ਜਦੋਂ ਦੁੱਧ ਪਾਇਆ ਉਦੋਂ ਹੀ ਫਟ ਜਾਏਗਾ, ਦੁੱਧ ਪੀਣ ਦੇ ਯੋਗ ਨਹੀਂ ਰਹਿਣਾ, ਮੈਂ ਨਹੀਂ ਇਹਦੇ ਵਿੱਚ ਦੁੱਧ ਲੈ ਕੇ ਆਉਣਾ। ਭਗਤ ਜੀ ਕਹਿੰਦੇ ਪਿਆਰਿਆ ਇਹ ਇੱਕ ਟਕੇ ਦਾ ਦੁੱਧ ਇਸ ਗੰਦੇ ਭਾਂਡੇ ਵਿੱਚ ਪਾਉਣ ਲਈ ਤੂੰ ਡਰਨਾ ਕਿ ਦੁੱਧ ਫਟ ਜਾਏਗਾ, ਦੁੱਧ ਖਰਾਬ ਹੋ ਜਾਏਗਾ? ਤੂੰ ਮੈਨੂੰ ਦੱਸ ਤੇਰੇ ਗੰਦੇ ਮਨ ਵਿੱਚ ਨਾਮ ਕਿਵੇਂ ਟਿਕ ਸਕੇਗਾ? ਉਹ ਤਾਂ ਅਮੁੱਲ ਹੈ, ਪਰਮਾਤਮਾ ਦੇ ਨਾਮ ਦਾ ਕੋਈ ਮੁੱਲ ਹੈ? ਉਹ ਕਿਵੇਂ ਟਿਕੇਗਾ? ਸਭ ਤੋਂ ਪਹਿਲਾਂ ਲੋੜ ਹੈ ਸਾਡੇ ਮਨ ਦਾ ਭਾਂਡਾ ਜਿਹੜਾ ਸਾਧ ਸੰਗਤ ਜੀ ਇਹ ਸਾਫ਼ ਹੋ ਜਾਏ। ਇਹ ਸਾਫ਼ ਹੋਏਗਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨਾਲ। ਜੇ ਗੁਰੂ ਕਿਰਪਾ ਕਰੇ ਸਾਡੇ ਹਿਰਦੇ ਵਿੱਚ ਨਾਮ ਟਿਕਾ ਦੇ ਅਤੇ ਫਿਰ ਇਸ ਮਨ ਦੇ ਭਾਂਡੇ ਦੇ ਸ਼ੁੱਧ ਦੇ ਵਿੱਚ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਕੇ ਆਪਣਾ ਨਾਮ ਰੱਖ ਦੇਣਗੇ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ, ਜਿਨ ਕੋ ਭਾਂਡੇ ਭਾਉ ਤਿਨਾਂ ਸਵਾਰ ਸੀ, ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ। ਇੱਕ ਗੱਲ ਯਾਦ ਰੱਖਣੀ, ਪ੍ਰੇਮ ਦੇ ਢਾਈ ਅਕਸ਼ਰ ਨੇ ਸਿਰਫ, ਇਹ ਢਾਈ ਅਕਸ਼ਰ ਮੂੰਹ ਨਾਲ ਕਹਿ ਦੇਣੇ ਬੜੇ ਸੌਖੇ ਨੇ, ਪ੍ਰੇਮ। ਪਰ ਪ੍ਰੇਮ ਨੂੰ ਕਮਾਉਣਾ ਬਹੁਤ ਡਾਢਾ ਔਖਾ ਹੈ। ਪ੍ਰੇਮ ਅਤੇ ਨੇਮ ਇਹਨਾਂ ਦੀ ਕਮਾਈ ਕਰਨੀ ਇਹ ਬੜੀ ਔਖੀ ਹੈ। ਦੋ ਅੱਖਰਾਂ ਨਾਲ ਕਹਿ ਦੇਣਾ ਜੀ ਪ੍ਰੇਮ, ਸਤਿਗੁਰੂ ਜੀ ਨੇ ਪ੍ਰੇਮ ਦੀ ਐਗਜ਼ੈਂਪਲ ਦਿੱਤੀ। ਪ੍ਰੇਮ ਕਿਵੇਂ, ਕਿਹਨੂੰ ਪ੍ਰੇਮ ਆਖਿਆ ਜਾਣਾ ਹੈ? ਸਤਿਗੁਰੂ ਜੀ ਕਹਿੰਦੇ ਨੇ ਜਾਉ ਤਾਉ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਸੱਚ ਤੈਨੂੰ ਪ੍ਰੇਮ ਖੇਲਣ ਦਾ ਚਾਅ ਹੈ ਤਾਂ ਪਹਿਲਾਂ ਸੀਸ ਭੇਟਾ ਕਰਨਾ ਪਏਗਾ। ਸੀਸ ਭੇਟਾ ਕਰਨ ਤੋਂ ਭਾਵ ਤਨ ਮਨ ਧਨ ਸਭ ਸੌਂਪ ਗੁਰ ਕੋ, ਜਿਹੜਾ ਸਤਿਗੁਰੂ ਜੀ ਨੇ ਆਖਿਆ ਸਿਰ ਧਰ ਤਲੀ ਗਲੀ ਮੇਰੀ ਆਓ, ਉਹਦਾ ਭਾਵ ਅਰਥ ਇਹ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਗੁਰੂ ਦਾ ਹੁਕਮ ਕੀ ਹੈ? ਸਾਰਾ ਕੁਝ ਗੁਰੂ ਦੇ ਅਰਪਣ ਕਰ ਦੇਣਾ, ਨਾ ਤਨ ਆਪਣਾ, ਨਾ ਮਨ ਆਪਣਾ ਅਤੇ ਨਾ ਧਨ ਆਪਣਾ। ਮਨ ਬੰਦਾ ਧਨ ਵੀ ਕਈ ਵਾਰੀ ਅਰਪਣ ਕਰ ਦਿੰਦਾ, ਤਨ ਵੀ ਮੋਹਰੇ ਗੁਰੂ ਦੇ ਆਣ ਕੇ ਝੁੱਕ ਜਾਂਦਾ, ਪਰ ਮਨ ਜਿਹੜਾ ਨਾ ਇਹ ਨਹੀਂ ਅਰਪਣ ਹੁੰਦਾ, ਮਨ ਨਹੀਂ। ਮਨ ਤਾਂ ਇੱਥੇ ਬੈਠਿਆਂ ਪਤਾ ਨਹੀਂ ਇੱਕ ਸਕਿੰਟ ਦੇ ਵਿੱਚ ਕਿੱਡੀਆਂ ਕਿੱਡੀਆਂ ਉਡਾਰੀਆਂ ਮਾਰ ਕੇ ਆ ਜਾਂਦਾ। ਆਹ ਮੈਂ ਕਥਾ ਭਾਵੇਂ ਇੱਥੇ ਕਰਦਾ, ਕਨੇਡਾ ਵਿੱਚ ਰਹਿੰਦਾ, ਬੱਚੇ ਉੱਥੇ ਬੈਠੇ ਨੇ, ਪਤਾ ਨਹੀਂ ਕਿੰਨੀ ਵਾਰੀ ਇਹਨੇ ਉੱਥੇ ਜਾ ਕੇ ਘੁੰਮ ਆਉਣਾ। ਮਨ ਜਿਹੜਾ ਹੈ ਇਹ ਸਤਸੰਗ ਜੀ ਇੰਨਾ ਚੰਚਲ, ਇਹ ਮਨ ਜਿਹੜਾ ਹੈ ਇਹ ਗੁਰੂ ਦੇ ਅਰਪਣ ਕਰਨਾ ਉਹ ਗੁਰੂ ਦੀ ਸਿੱਖਿਆ ਤੋਂ ਬਿਨਾਂ ਕਦੇ ਨਹੀਂ ਹੋ ਸਕਦਾ। ਉਹਦੇ ਲਈ ਸਤਿਗੁਰੂ ਜੀ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ। ਹੁਕਮ ਕੀ ਹੈ? ਹੁਕਮ ਮੰਨਿਓ ਗੁਰੂ ਕੇਰਾ, ਗੁਰੂ ਦਾ ਹੁਕਮ ਨੂੰ ਮੰਨਣਾ। ਕੀ? ਗਾਵੋ ਸੱਚੀ ਬਾਣੀ, ਸੱਚੀ ਬਾਣੀ ਨੂੰ ਗਾਓ। ਜਿਵੇਂ ਜਿਵੇਂ ਸੱਚੀ ਬਾਣੀ ਨੂੰ ਗਾਉਂਦੇ ਜਾਵਾਂਗੇ ਉਵੇਂ ਉਵੇਂ ਇਹ ਮਨ ਜਿਹੜਾ ਹੈ ਸਤਸੰਗ ਵਿਕਾਰਾਂ ਤੋਂ ਦੂਰ ਹੁੰਦਾ ਜਾਏਗਾ। ਇਹ ਨਾਮ ਹੀ ਹੈ ਜਿਹੜਾ ਇਸ ਮਨ ਨੂੰ ਵਿਕਾਰਾਂ ਤੋਂ ਦੂਰ ਕਰ ਸਕਦਾ, ਇਹ ਨਾਮ ਹੀ ਹੈ ਜਿਹੜਾ ਇਸ ਮਨ ਦੇ ਅੰਦਰ ਪ੍ਰੇਮ ਪੈਦਾ ਕਰ ਸਕਦਾ। ਜਦੋਂ ਇਸ ਮਨ ਦੇ ਅੰਦਰ ਗੁਰੂ ਦਾ ਪ੍ਰੇਮ, ਗੁਰੂ ਦਾ ਭਾਉ ਪੈਦਾ ਹੋ ਗਿਆ, ਫਿਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਨੇ ਪ੍ਰੇਮ ਰੱਖ ਦਿੱਤਾ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪ੍ਰੇਮ ਹੋ ਗਿਆ, ਉਹਨਾਂ ਨੂੰ ਗੁਰੂ ਫਿਰ ਕਿਰਪਾ ਕਰਕੇ ਸਵਾਰ ਦਿੰਦਾ ਹੈ।
ਸੁਖੀ ਕਰੈ ਪਸਾਉ ਦੁੱਖ ਵਿਸਾਰਸੀ,
ਉਹਨਾਂ ਦੇ ਅੰਦਰ ਸੁੱਖ ਪ੍ਰਵੇਸ਼ ਕਰ ਜਾਂਦੇ ਨੇ। जीवन अंदर सुख। अज तुसी वेखो सारा संसार दुखां दी अग विच सड़ रहा है, कोई भी सुखी नज़र नहीं आ रहा। सतगुरु दे पावन बचन ने कहिंदे मैं सोचिया भी अपना दुख किसे कोल दसा शायद मन हौला हो जाए। तुसी वेखो आपां सारे ही किसे कोल एक दुख खोलो तुसी अपना दुख दसन लगो, अजे तुहाडा पूरा नहीं होया हुंदा विचे बोल पैंदा, उह कहिंदा पहला मेरा सुन, वह मोहरे अपनियां गठां खोल दिंदा। किस पे खोलो गंठड़ी दुखी भर आया किहदे कोल, दुखां दी गठ खोला संसार आ संसार दुखी है। भगत जी दे पावन बचन वह कहिंदे ने मैं सोचिया भई शायद मैं ही संसार ते दुखी हाँ। कहिंदे मैं जानिया दुख मुझको दुख किहड़ा, परमात्मा दे विछोड़े दा, परमात्मा नूं मिलण दा चाह, परमात्मा दे विछोड़े दा दुख। भगत जी उस दुख की गल कर रहे ने, पर जे असीं संसारक दुखां की भी गल कर लईए अज कौन सुखी है। वो कहिंदे ने मैं जानिया दुख मुझको दुख सवाया जग, उच्चा चढ़ के देखिया घर घर यह अग इत्ते ते घर घर के अंदर दुखां दे भांबड़ मचदे ने। जिहनू हथ ला के वेखो वह अपनी अग मोहरे सुटदा, कहिंदा मेरा दुख तेरे तो वड्डा, पहला मेरा सुन। सारा संसार दुखां विच घेरिया होया है, पर साध संगत जी आ जिहड़े संसार दे दुख ने ना इह ते कदे मिट सकदे ने, पर जिहड़ा सब तो वड्डा दुख जिहड़ा विछोड़े दा दुख है ना, इहदा मिटणा बड़ा औखा है। इहनू सतगुरु ने गुरबाणी विच वी फरमान कीता, उह कहिंदे ने दुनिया दे अंदर जे कोई सब तो वड्डा दुख है, पहला दुख है विछोड़े दा, पहला विछोड़ा क्या। ये गरीबी गुरूबी के दुख दो नंबर से ने। सतगुरु जी कहिंदे ने एक विछोड़ा एक दुख भूख, जिहड़ा विछोड़ा है वह पहला दुख, सब तो वड्डा दुख विछोड़े दा। असी परमेश्वर नालों विछड़े होए हाँ, परमेश्वर नालों साडा विछोड़ा पिया होया। लिब छुड़की लगी तृष्णा माया अमर बरताया, ये माया ने ऐसा जार सुट दिता परमेश्वर नालों लिब टुट गई, ऐसी लिब टुटी ऐसी लिब टुटी मुड़ के अज तक जुड़े ही नहीं सकी। बड़े जतन किए उसनू जोड़न लई, बड़ा कुछ लोगों ने किया पर वह जुड़िया ना। जुड़ेगी तो लिब तां जुड़ेगी, विछोड़े का दुख तां खत्म होएगा जे गुरु गरीब नवाज पातशाह जी कृपा करके साडे हिरदे विच नाम रख देन। इसलिए हमेशा सत संगत जी एक तरला बेनती मेहनत गुरु दे अगे करी जाओ करी जाओ। कई बार इदा भी मन चाहता बई बड़ा चिर हो गया अरदासा करदिया नूं उत्थे दे उत्थे ही खड़े हैं, एक तो एक जन्म की गल थोड़ी साध संगत जी, खरे किन्ने जन्मों की इहनूं मैल लगी है। हाँ जे गुरु कृपा करे किते गुरु की नज़र सवली जिस ते पै जानी है, हो सकता एक खिन विच पवित्र हो जाए तो हो सकता इहनूं सालां बद्धी लग जाण। मैं बड़ा इस गल बारे सोचना भाई महाराज पहले जन्म विच असी जीव जंतु पशु ते हुण ये जन्म मनुख दा मिलिया, पहला सानू पता ही कुछ नहीं असी की करना सी, बुद्धि कोई नहीं सी पशुआं कोल ते फिर किहड़े कर्मां दा फल भोगने आ। ये मैं बड़े प्रचारकों तो कथावाचकों तो पुछ जे प्रचारक ने उत्थे जाना उहनूं पुछना महाराज इहदे बारे कोई चानना पाओ, पर जे गल कोई किसी ने दसनी उन्हें संतुष्टि नहीं सी हुंदी। जदों गुरु ने कृपा की इहदी संतुष्टि की, मैं किसी की गड्डी विच बैठा उत्थे मस्कीन साहब की उन्हें सीढ़ी ला दिती, उस सीढ़ी दे विच मस्कीन साहब ने इहदे ते परथाए कुछ बचन आखे। वो कहिंदे ने जिहो जे बंदा कर्म करदा उहो जिहा फल उहनूं भोगना पैंदा, आपां सारे कहिंदे आ, पर फल जिहड़े ने ना वो कहिंदे वेखो कुछ बीज ऐसे ने उहनां नूं अज बीजो ते साल बाद छिया महीनों बाद उहदा फल प्राप्त कर लो। जिमें आ कणक मक्की तुसीं सारे बीज रहे हो, तिना चौ महीनों बाद इहदा फल प्राप्त हो जाता है। अमरूद दा बूटा है उहनूं लाओ, साल क बाद उहनूं अमरूद लग जाते ने फल मिल जाता है। पर वो कहिंदे वी राजस्थान दे रहण वाले सन, वो कहिंदे वी राजस्थान दे विच ज़्यादातर ते लोग इमली दा बूटा बीजदे ने ते उहनूं बद अपशगन भी समझा जांदा भी ये बीजना नहीं चाहिए, क्यों कहिंदे जिहड़ा बीजदा है वो इहदा फल नहीं खांदा, क्यों क्योंकि इमली का जिहड़ा बूटा वह कहिंदे इहदे फल लगन नूं 40 50 70 80 साल भी लग जांदे ने इमली दे बूटे नूं फल लगन वास्ते। इसे तरह जिमें कुछ बीज बीजे हुए 6 महीनों बाद 3 महीनों बाद साल बाद फल प्राप्त हो जाता है, तो कुछ बीज बीजे हुए साल बद्धी लग जाते हैं, कुछ कर्म किए हुए ऐ कर करे सो ऐ कर पाए, तो कुछ कर्म ऐसे भी ने साध संगत उन्होंने जन्म ही लग जाते हैं, जन्म जन्म लग जाते हैं उन्होंने भोगन वास्ते। इसलिए ऐसे कर्म करिए जिस नाल साड़ी बंद खलासी हो सके। गुरु गरीब नवाज पातशाह जी कृपा करके ये बख्शिश कर रहे ने, वो कहिंदे ने जेड़ा जीव परमेश्वर दे नाम नाल जुड़ जाएगा ना उहदे हिरदे दे अंदर नाम टिक जाएगा, जदों फिर उहदे जीवन अंदर सुख ही सुख, सब तो वड्डा सुख विछोड़ा दूर हो जाएगा, परमेश्वर दा मिलाप हो जाएगा। सतगुरु जी कहिंदे ने सुखी करे पसाओ दुख विसार सी, सुखां दी प्रवृत्ति ते दुखां दी निवृत्ति, ये दात परमेश्वर वाहिगुरु जी कृपा करके बख्शिश कर देंगे जी।
सहसा मूले नाहे सर पर तारसी।
कई बार बंदे दा मन भुलेखे जा खाण लग पैंदा है, कई बार शक जी पैन लग पैंदा भी सच्ची इस तरह हो जाएगा। सतगुरु जी कहिंदे कोई संसा ना करी, कोई मन विच भरम ना रखी, जे तू ये कर्म करें जे गुरु की नज़र हो गई फिर तेनू गरंटी है कोई संसा ना रखी तेनू परमेश्वर भव सागर तो पार कर देंगे।
तिन्ना मिलिया गुर आए जिन को लिखिया।
गुरु पातशाह जी उन्होंने मिलते ने जिन्हों के धुर तो भाग चंगे लिखे हुए ने, वो ही कर्मा की गल किते हुए कर्मा अनुसार जिन्हां दे भाग चंगे हो गए उन्हां ते गुरु गरीब नवाज पातशाह जी कृपा करदे ने, उन्हां नू ही परमात्मा दा नाम मिलदा। तिन्हां मिलिया गुर आए जिन कहो लिखिया, जिन्हां दे मस्तक दे भाग लिखे गए चंगे उन्हां नू गुरु गरीब नवाज पातशाह जी की प्राप्ति हो जाती है। ते भाग एक गल याद रखनी है साध संगत, गुरु की संगत ऐसी है इत्थे आके ना जिहड़े कर्म ने पुठे लिखे हुए वह भी सीधे हो जाते हैं। सतगुरु के पावन वचन ने गुरबाणी के अंदर वो कहिंदे ने सत संगत दे अंदर ऐसियां रूहां मिलदियां ने, सत संगत दे अंदर ऐसे जपण वाले मिलते ने, बस उन्हां दे दर्शन कीतिआं ही कई बार जिंदगी का पार उतारा हो जाता है। सतगुरु जी ने जैत सरी राग के अंदर इस चीज़ को फुरमान किया। सतगुरु के पावन बचन ने जार वे प्रे हब्बे सखियां मूँह कही ना जेही आ, यार वे हिक नू हिक चाड़े हों किस चतेहियां, हिक नू हिक चाड़े अनक प्यारे नित कर दे भोग बिलासा, तिना देख मन चाओ उठंदा हों कद पाई गुण तासा, जिनी मेंढा लाल रिझाया हों तिस आगे मन डेहियां, नानक कह सुन बिनो सुहागण मूँह दस दिखा पिर केहियां। कहिंदे इस सतसंगत दे अंदर एहो जिहियां पति परमेशर नाल मिलियां होईयां रूहां बैठियां हुंदियां ने जिन्हां नूं देख के मन अंदर चा पैदा हो जांदा बई जो इन्हां ने कीता जो प्राप्ति इन्हां ने कीती है वो मैं भी करा। तो आप आम तौर पर अरदास दे अंदर भी असी तो जदों ये करिया करो जदों कहिंदे ना बई सही प्यारे मेल जिन्हां मिलिया तेरा नाम चित आवे, जिन्हां दे मिलिया ही तेरा नाम चेते विच आ जाए, जदों गुरसिख गुरसिख नूं मिलदा है। ਇਸੇ ਕਰਕੇ ਸਤਿਗੁਰ ਜੀ ਨੇ ਦਾਤ ਬਖਸ਼ਿਸ਼ ਕੀਤੀ ਸਿੱਖਾ, ਅੱਜ ਤਾਂ ਸਾਡੀ ਫਤਿਹ ਹੀ ਗੁਆਚਦੀ ਜਾਂਦੀ ਹੈ ਜੇ ਇੱਕ ਮੋਹਰੇ ਬੁਲਾ ਵੀ ਦਿੰਦਾ ਦੂਆ ਬੋਲਦਾ ਹੀ ਨਹੀਂ। ਪਤਾ ਨਹੀਂ ਕਿੰਨਾ ਕੁਝ ਅਸੀਂ ਸੁੱਤੇ ਸਿੱਧ ਛੱਡੀ ਜਾਂਦੇ ਹਾਂ। ਸਤਿਗੁਰ ਜੀ ਨੇ ਤਾਂ ਕਰਕੇ ਫਤਿਹ ਬਖਸ਼ਿਸ਼ ਕੀਤੀ, ਇਹਦੇ ਬੜੇ ਮਤਲਬ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇੱਕ ਤਾਂ ਫਤਿਹ ਵਾਹਿਗੁਰੂ ਜੀ ਦੀ, ਇਹਦਾ ਮਤਲਬ ਹੈ ਸਿੱਖ ਨੇ ਅਕਾਲ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਣਾ ਨਹੀਂ, ਅਕਾਲ ਤੋਂ ਬਿਨਾਂ ਕਿਸੇ ਦੀ ਗੁਲਾਮੀ ਨਹੀਂ ਕਰਨੀ, ਅਕਾਲ ਤੋਂ ਬਿਨਾਂ ਕਿਸੇ ਦੀ ਖੁਸ਼ਾਮਦੀ ਨਹੀਂ ਕਰਨੀ। ਅਤੇ ਦੂਸਰਾ, ਜਦੋਂ ਸਿੱਖ ਸਿੱਖ ਨੂੰ ਮਿਲੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਸਹੀ ਪਿਆਰੇ ਮੇਲ ਦਾ ਭਾਵ ਜਦੋਂ ਸਿੱਖ ਨੂੰ ਸਿੱਖ ਮਿਲੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਜਦੋਂ ਫਤਿਹ ਬੁਲਾਉਂਦੇ ਚਾਰ ਵਾਰੀ ਵਾਹਿਗੁਰੂ ਬੋਲ ਹੁੰਦਾ, ਦੋ ਵਾਰੀ ਮੈਂ ਬੋਲਾਂ, ਦੋ ਵਾਰੀ ਤੁਸੀਂ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਹ ਆਪਾਂ ਬੋਲਦੇ ਸਾਧ ਸੰਗਤ, ਫਿਰ ਨਾਮ ਚੇਤੇ ਵਿੱਚ ਆਉਂਦਾ। ਇਸ ਕਰਕੇ ਸਤਿਗੁਰ ਜੀ ਨੇ ਏਡੀ ਬਖਸ਼ਿਸ਼ ਰਹਿਮਤ ਵਾਲੀ ਇਹ ਫਤਿਹ ਸਾਨੂੰ ਬਖਸ਼ਿਸ਼ ਕੀਤੀ, ਇਹਨੂੰ ਛੱਡੀਏ ਨਾ। ਜਦੋਂ ਸਿੱਖ ਨੂੰ ਸਿੱਖ ਮਿਲੇ ਉਦੋਂ ਫਤਿਹ ਜ਼ਰੂਰ ਬੁਲਾਓ, ਤਾਂ ਕਿ ਸਿਮਰਨ ਵੀ ਹੋਏ ਅਤੇ ਨਿਰੰਕਾਰ ਦੀ ਯਾਦ ਵੀ ਹਿਰਦੇ ਵਿੱਚ ਵਸੀ ਰਹੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ 'ਤੇ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਜਿਨ੍ਹਾਂ 'ਤੇ ਗੁਰੂ ਦੀ ਰਹਿਮਤ ਹੋ ਗਈ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਲਿਖੇ, ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਗੁਰੂ ਆਪ ਆਣ ਕੇ ਮਿਲ ਪੈਂਦਾ ਹੈ।
ਅੰਮ੍ਰਿਤ ਹਰ ਕਾ ਨਾਉ ਦੇਵੈ ਦੇਖਿਆ।
ਤੇ ਜਦੋਂ ਗੁਰੂ ਮਿਲਦਾ ਉਹ ਦਿੰਦਾ ਕੀ ਹੈ? ਉਹ ਦੇਖਿਆ, ਦੇਖਿਆ ਕਹਿੰਦੇ ਨੇ ਉਪਦੇਸ਼ ਨੂੰ, ਕਿਸੇ ਨੂੰ ਸਿੱਖਿਆ ਦੇਣੀ, ਉਹਨੂੰ ਕਹਿੰਦੇ ਨੇ ਦੇਖਿਆ। ਖਿਮਾ ਕਰੋ, ਅੱਜ ਬਹੁਤੇ ਦੇਖਿਆ ਦਾ ਵਾਲੇ ਬਣ ਗਏ। ਅਤੇ ਸਿੱਖ ਨੂੰ ਸਤਿਗੁਰ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਦੇਖਿਆ ਸਿਰਫ ਪੰਜ ਪਿਆਰੇ ਹੀ ਦੇ ਸਕਦੇ ਨੇ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰਿਆਂ 'ਤੇ ਬਖਸ਼ਿਸ਼ ਕਰ ਦਿੱਤੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਦੇਖਿਆ ਕੇਵਲ ਪੰਜ ਪਿਆਰੇ ਦੇ ਕੋਲ ਅਧਿਕਾਰ ਹੈ ਦੇਖਿਆ ਦੇਣ ਦਾ, ਹੋਰ ਕੋਈ ਦੇਖਿਆ ਨਹੀਂ ਦੇ ਸਕਦਾ। ਭਾਵੇਂ ਅੱਜ ਇਕੱਲੇ ਇਕੱਲੇ ਵੀ ਦੇਖਿਆ ਦੇਣਾ ਸ਼ੁਰੂ ਕਰ ਦਿੱਤੀ ਲੋਕਾਂ ਨੇ, ਪਰ ਉਹ ਦੇਖਿਆ ਨਹੀਂ। ਗੁਰੂ ਦੀ ਦੇਖਿਆ ਜਿਹੜੀ ਹੈ ਉਹ ਗੁਰੂ ਹੀ ਦੇ ਸਕਦਾ ਹੈ, ਨਾਮ ਗੁਰੂ ਹੀ ਦੇ ਸਕਦਾ ਹੈ। ਅੱਜ ਭਾਵੇਂ ਕੰਨਾ ਮੰਨਾ ਕਰੋੜ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ, ਗਾਹ ਨਹੀਂ ਦੱਸਣਾ ਵੀ ਕੀ ਕਿਹਾ, ਕਿਉਂਕਿ ਜੇ ਦੱਸ ਦਿੱਤਾ ਪਤਾ ਲੱਗ ਜਾਣਾ ਵੀ ਗੁਰਬਾਣੀ ਦੇ ਵਿੱਚੋਂ ਹੀ ਇਹ ਸ਼ਬਦ ਲਏ ਹੋਏ ਨੇ ਨਾ, ਉਹ ਸ਼ਬਦ ਗੁਰਬਾਣੀ ਵਿੱਚੋਂ ਹੀ ਨੇ, ਕਿਉਂਕਿ ਅੱਗੇ ਹੀ ਨਹੀਂ ਦੱਸਣਾ, ਜੇ ਦੱਸ ਦਿੱਤਾ ਤੇਰਾ ਨਾਮ ਚੱਲਿਆ ਜਾਣਾ। ਸਾਡੇ ਗੁਰੂ ਨੇ ਆਖਿਆ ਨਹੀਂ ਸਿੱਖਾ, ਤੈਨੂੰ ਜਿਹੜਾ ਮੰਤਰ ਪੰਜ ਪਿਆਰੇ ਦੇਣ, ਤੈਨੂੰ ਜਿਹੜੀ ਦੇਖਿਆ ਗੁਰ ਤੋਂ ਮਿਲੇ, ਤੂੰ ਸਾਰੇ ਸੰਸਾਰ ਨੂੰ ਦੱਸ, ਜਿੱਥੇ ਤੇਰਾ ਭਲਾ ਹੁੰਦਾ ਉੱਥੇ ਸੰਸਾਰ ਦਾ ਵੀ ਭਲਾ ਹੋ ਸਕੇ, ਕਿਉਂਕਿ ਅਸੀਂ ਤਾਂ ਉਸ ਧਰਮ ਦੇ ਨਾਲ, ਉਸ ਪੰਥ ਦੇ ਨਾਲ ਸਾਡਾ ਨਾਤਾ ਹੈ। ਜਿਹੜੀ ਕੋਈ ਸਿੱਖ ਇਉਂ ਸੋਚ ਲਓ ਵੀ ਅੱਜ ਮੈਂ ਨਾ ਕੇਵਲ ਆਪਣੀ ਅਰਦਾਸ ਕਰਨੀ ਹੈ, ਮੈਨੂੰ ਕੋਈ ਦੁੱਖ ਹੈ, ਕੋਈ ਤਕਲੀਫ ਹੈ, ਮੈਂ ਕਹਿੰਦਾ ਵੀ ਅੱਜ ਸਿਰਫ ਅਤੇ ਸਿਰਫ ਮੈਂ ਆਪਣੀ ਅਰਦਾਸ ਕਰਨੀ ਹੈ, ਮੈਂ ਇਸ ਅਰਦਾਸ ਵਿੱਚ ਹੋਰ ਕਿਸੇ ਨੂੰ ਸ਼ਾਮਿਲ ਨਹੀਂ ਕਰਨਾ, ਆਪਣੀ ਅਰਦਾਸ ਕਰਨ ਲੱਗਿਆਂ ਭਲਾ ਕਰਕੇ ਵੇਖੋ, ਉਹਨਾਂ ਚਿਰ ਅਰਦਾਸ ਦਾ ਭੋਗ ਹੀ ਨਹੀਂ ਪੈਂਦਾ ਜਿੰਨਾ ਚਿਰ ਸਿੱਖ ਕਹਿੰਦਾ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਨੂੰ ਕਹਿਣਾ ਪਏਗਾ, ਇਹਦੀ ਅਰਦਾਸ ਦਾ ਭੋਗ ਹੀ ਤਾਂ ਪਏਗਾ, ਇਹਦੀ ਅਰਦਾਸ ਸੰਪੂਰਨ ਹੀ ਤਾਂ ਹੋਏਗੀ। ਇਸ ਲਈ ਗੁਰੂ ਨੇ ਆਖਿਆ, ਸਿੱਖਾ ਜਿਹੜਾ ਤੇਰੇ ਕੋਲ ਜਿਹੜੀ ਦੇਖਿਆ ਗੁਰੂ ਨੇ ਦਿੱਤੀ, ਤੂੰ ਦੁਨੀਆਂ ਨੂੰ ਪੁਕਾਰ ਪੁਕਾਰ ਕੇ ਦੱਸ, ਤਾਂ ਕਿ ਸੰਸਾਰ ਦੇ ਲੋਕ ਨਿਰੰਕਾਰ ਨਾਲ ਜੁੜ ਸਕਣ, ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾ ਕੇ ਸੁੱਖਾਂ ਵੱਲ ਇਹਨਾਂ ਦਾ ਮੂੰਹ ਹੋ ਸਕੇ। ਇਹ ਜਿਹੜੀ ਦੇਖਿਆ ਹੈ, ਜਦੋਂ ਗੁਰੂ ਮਿਲਦਾ, ਗੁਰੂ ਸਭ ਤੋਂ ਵੱਡੀ ਦੇਖਿਆ ਉਪਦੇਸ਼ ਸਿੱਖਿਆ ਜਿਹੜੀ ਹੈ ਉਹ ਨਾਮ ਦੀ ਬਖਸ਼ਿਸ਼ ਕਰਦਾ ਹੈ।
ਚੱਲ ਹੈ ਸਤਿਗੁਰ ਭਾਏ ਭਵਹਿ ਨਾ ਭੇਖਿਆ।
ਜਦੋਂ ਗੁਰੂ ਨਾਮ ਦੇ ਦੇਵੇ, ਜਦੋਂ ਹਿਰਦੇ ਵਿੱਚ ਨਾਮ ਵਸ ਜਾਏ, ਫਿਰ ਉਹ ਜਿਹੜਾ ਸਿੱਖ ਹੈ, ਜਗਿਆਸੂ ਹੈ, ਚੱਲ ਹੈ ਸਤਿਗੁਰ ਭਾਏ, ਗੁਰੂ ਦੇ ਭੈ ਵਿੱਚ, ਗੁਰੂ ਦੇ ਭੈ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਹੈ, ਗੁਰੂ ਦੇ ਪਿਆਰ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਹੈ, ਉਹਦੇ ਅੰਦਰ ਪ੍ਰੇਮ ਪੈਦਾ ਹੋਣ ਲੱਗ ਪੈਂਦਾ, ਭਵੇ ਨਾ ਭੀਖਿਆ, ਫਿਰ ਉਹ ਭਿੱਖਿਆ ਨਹੀਂ ਮੰਗਦਾ ਕਿਸੇ ਤੋਂ, ਕਦੇ ਕਿਸੇ ਦਰ 'ਤੇ ਜਾ ਕੇ, ਕਦੇ ਕਿਸੇ ਦਰ 'ਤੇ ਜਾ ਕੇ। ਅੱਜ ਤਾਂ ਨਾਮ ਲੱਭਣ ਲਈ ਪਤਾ ਨਹੀਂ ਕਿੰਨੇ ਕੁ ਦਰ ਅਸੀਂ ਲੱਭ ਲਏ ਨੇ, ਮੇਰਾ ਗੁਰੂ ਕਹਿੰਦਾ ਇੱਕ ਹੀ ਦਰ ਜਿੱਥੇ ਤੈਨੂੰ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ, ਇੱਕ ਹੀ ਦਰ ਹੈ ਜਿੱਥੇ ਤੇਰੀ ਬੰਦ ਖਲਾਸੀ ਹੋ ਸਕਦੀ। ਸਿੱਖਾ ਦੁਨੀਆਂ ਦੇ ਲੋਕ ਭਟਕਦੇ ਰਹਿਣ, ਪਰ ਤੈਨੂੰ ਤਾਂ ਇਹੋ ਜਿਹਾ ਗੁਰੂ ਮਿਲਿਆ, ਜੇ ਇਹਨੂੰ ਵੀ ਛੱਡ ਕੇ ਕਿਤੇ ਹੋਰ ਜਾਏ ਨਾ। ਫਿਰ ਸਤਿਗੁਰੂ ਜੀ ਨੇ ਥੋੜ੍ਹੇ ਕਰੜੇ ਜਿਹੇ ਸ਼ਬਦ ਵਰਤੇ ਨੇ, ਉਹ ਕਹਿੰਦੇ ਨੇ ਜਿਹੜਾ ਐਸਾ ਗੁਰੂ ਨੂੰ ਛੱਡ ਕੇ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ,
ਕਹਿੰਦੇ ਜੇ ਦੂਜੇ ਪਾਸੋਂ ਫਿਰ ਵੀ ਤੈਨੂੰ ਜਾ ਕੇ ਮੰਜਣਾ ਮੰਗਣਾ ਪਵੇ, ਐਸੇ ਗੁਰੂ ਨੂੰ ਛੱਡ ਕੇ ਸਿੱਖ ਦੂਜੇ ਪਾਸੋਂ ਜਾ ਕੇ ਮੰਗੇ, ਉਹ ਲੱਜਾ ਨਾ ਮਰ ਕਿਉਂ ਨਾ ਜਾਏ? ਏਡੀ ਸ਼ਰਮ ਦੀ ਗੱਲ! ਏਡਾ ਸਾਡਾ ਗੁਰੂ ਬਲਵਾਨ। ਸਤਿਗੁਰੂ ਜੀ ਕਹਿੰਦੇ ਨੇ ਜੇ ਤੈਨੂੰ ਨਾਮ ਦੀ ਲੋੜ ਹੈ, ਸੱਚੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਪੰਜਾਂ ਪਿਆਰਿਆਂ ਕੋਲ ਆ ਜਾਈ, ਤੈਨੂੰ ਨਾਮ ਦੀ ਦੀਖਿਆ ਮਿਲ ਜਾਏਗੀ। ਹੋਰ ਥਾਵਾਂ 'ਤੇ ਐਵੇਂ ਭਿੱਖਿਆ ਮੰਗਦਾ ਨਾ ਫਿਰੀ। ਜੋ ਮੰਗਣਾ ਗੁਰੂ ਤੋਂ ਮੰਗ, ਗੁਰੂ ਸਮਰੱਥ ਹੈ, ਤੇਰੀ ਝੋਲੀ ਵਿੱਚ ਜ਼ਰੂਰ ਪਾਵੇਗਾ।
ਜਾ ਕਾ ਮਹਿਲ ਹਜ਼ੂਰ ਦੂਜੇ ਲਿਵਾ ਕੇਸ।
ਕਹਿੰਦੇ ਜਿਨ੍ਹਾਂ ਦੇ ਅੰਦਰ ਰਾਜਾ ਬੈਠਾ ਹੋਏ, ਦਾਤਾਂ ਦੇਣ ਵਾਲਾ, ਜਿਹਦੇ ਹੱਥ ਸਭ ਕੁਝ ਹੈ, ਫਿਰ ਉਹ ਦੂਜੇ ਅੱਗੇ ਨਿਭਦਾ ਕਦੇ? ਉਹਨੂੰ ਕੀ ਲੋੜ? ਜਿਹਦੀ ਰਿਸ਼ਤੇਦਾਰੀ ਸਿੱਧੀ ਉਹਦੇ ਨਾਲ ਪੈ ਜਾਏ, ਰਾਜੇ ਨਾਲ, ਜਿਹੜਾ ਸਾਰਿਆਂ ਨੂੰ ਵੰਡਦਾ ਪਿਆ, ਫਿਰ ਉਹਨੇ ਵਜ਼ੀਰਾਂ ਤੋਂ ਤਾਂ ਹੋਰ ਕਿਸੇ ਤੋਂ, ਉਹਨਾਂ ਮੰਗਤਿਆਂ ਤੋਂ ਕੀ ਲੈਣਾ ਫਿਰ? ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦਾ ਪ੍ਰੇਮ, ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਜਾਂਦਾ ਹੈ, ਉਹ ਦਾਤਾ ਵਸ ਜਾਂਦਾ ਹੈ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਤੂੰ ਹੀ ਇੱਕ ਦਾਤਾ ਹੈ, ਬਾਕੀ ਸਾਰਾ ਜਗਤ ਜਿਹੜਾ ਉਹ ਭਿਖਾਰੀ ਹੈ। ਦਾਤਾ ਕੇਵਲ ਪਰਮਾਤਮਾ ਵਾਹਿਗੁਰੂ। ਜਿਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਸਤਿਗੁਰੂ ਜੀ ਕਹਿੰਦੇ ਨੇ ਜਿਸ ਦੇ ਅੰਦਰ ਪਰਮਾਤਮਾ ਬੈਠਾ ਹੋਏ, ਜਿਹਦੇ ਘਰ ਵਿੱਚ ਨਿਰੰਕਾਰ ਬੈਠਾ ਹੋਏ, ਗੁਰੂ ਬੈਠਾ ਹੋਏ, ਫਿਰ ਉਹ ਦੂਜੇ ਕਿਸੇ ਦੇ ਅੱਗੇ ਕਿਉਂ ਨਿਵੇ? ਉਹ ਦੂਸਰੇ ਦੇ ਅੱਗੇ ਜਾ ਕੇ ਕਿਉਂ ਝੁਕੇ? ਉਹ ਕੇਵਲ ਆਪਣੇ ਪਰਮਾਤਮਾ ਦੇ ਅੱਗੇ ਝੁਕਦਾ, ਆਪਣੇ ਗੁਰੂ ਦੇ ਅੱਗੇ ਝੁਕਦਾ। ਅਸੀਂ ਵੀ ਸਾਧ ਸੰਗਤ ਇਹ ਸ਼ਬਦਾਂ ਤੋਂ ਸਿੱਖਿਆ ਲੈਣੀ ਹੈ, ਤਾਂ ਹੀ ਇਹ ਰੋਜ਼ ਦੇਖੋ ਕਿੱਡਾ ਵੱਡਾ ਕੰਮ ਹੈ। ਥਾਂ ਥਾਂ ਪੂਰੇ ਸੰਸਾਰ ਦੇ ਅੰਦਰ ਆ PTC ਰਾਹੀਂ ਇਹ ਕਥਾ ਜਾ ਰਹੀ ਹੈ। ਇਹਦਾ ਕਾਰਨ ਕੀ? ਤਾਂ ਕਿ ਅਸੀਂ ਸਿੱਖਿਆ ਲੈ ਸਕੀਏ, ਸੇਧ ਲੈ ਸਕੇ, ਸਿਰਫ ਕੰਨ ਦਾ ਰਸ ਬਣ ਕੇ ਨਾ ਰਹਿ ਜਾਏ। ਇਹ ਜਿਹੜੀਆਂ ਪੰਕਤੀਆਂ ਨਾਲ ਨਾਲ ਆਉਂਦੀਆਂ ਨੇ, ਜਿਹੜੀਆਂ ਸਿੱਖਿਆਵਾਂ ਸਾਡੇ ਜੀਵਨ ਦੇ ਵਿੱਚ ਜ਼ਰੂਰੀ ਧਾਰਨ ਕਰਨ ਵਾਲੀਆਂ ਨੇ ਨਾ, ਇਹਨਾਂ ਨੂੰ ਨਾਲ ਨਾਲ ਧਾਰਨ ਕਰਨਾ। ਐਵੇਂ ਨਾ ਹਰੇਕ ਦੇ ਅੱਗੇ ਜਾ ਕੇ ਝੁਕਿਆ ਰਹਿ, ਹਰੇਕ ਦੇ ਅੰਦਰ ਅੱਗੇ ਜਾ ਕੇ ਮੱਥੇ ਟੇਕੀ ਚੱਲ। ਨਿਰੰਕਾਰ ਤੇਰਾ ਏਡਾ ਭਾਰਾ ਹੈ, ਤੇਰੇ ਕੋਲ ਏਡਾ ਵੱਡਾ ਗੁਰੂ ਹੈ, ਇਸ ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਅੱਗੇ ਝੁਕਣਾ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਜਾਂਦਾ ਹੈ, ਉਹ ਫਿਰ ਦੂਜੇ ਦੇ ਅੱਗੇ ਕਦੋਂ ਨਿਭਦੇ ਨੇ?
ਦਰ ਦਰਵਾਣੀ ਨਾਹੀ ਮੂਲੇ ਪੋਸ਼ਾ ਤੇ ਸਾ।
ਇਸ ਦਰ ਦੀ ਇੱਕ ਹੋਰ ਵਡਿਆਈ, ਜਿਹੜਾ ਗੁਰੂ ਦੇ ਦਰ 'ਤੇ ਝੁਕੇਗਾ, ਸਤਿਗੁਰੂ ਜੀ ਕਹਿੰਦੇ ਨੇ ਉਹਦੇ ਲਈ ਇਹ ਗਰੰਟੀ ਹੈ, ਪਰ ਅੰਦਰੋਂ ਝੁਕ ਜਾਈ ਕਿਤੇ, ਬਾਹਰੋਂ ਨਹੀਂ। ਸਰੀਰ ਦਾ ਝੁਕਣਾ ਝੁਕਣਾ ਨਹੀਂ, ਮਨ ਜਿਹੜਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨੀਐ ਪਾਈਐ। ਜੇ ਤੂੰ ਇਹ ਸਾਰਾ ਕੁਝ ਗੁਰੂ ਨੂੰ ਸੌਂਪ ਕੇ ਗੁਰੂ ਦਾ ਹੁਕਮ ਮੰਨ ਲਏ ਨਾ, ਫਿਰ ਸਤਿਗੁਰੂ ਜੀ ਕਹਿੰਦੇ ਨੇ ਦਰ ਦਰਵਾਣੀ ਨਾਹੇ ਮੂਹਲੇ ਪੁੱਛ ਤਿਸ। ਕੋਈ ਵੀ ਦਰਬਾਨ ਜਿਹੜੇ ਧਰਮਰਾਜ ਦੇ ਦਰ 'ਤੇ ਅੱਗੇ ਖੜ੍ਹੇ ਨੇ ਨਾ, ਉਹ ਤੈਨੂੰ ਲੇਖਾ ਨਹੀਂ ਪੁੱਛਣਗੇ, ਉਹ ਤੈਨੂੰ ਕਦੇ ਵੀ ਹਿਸਾਬ ਕਿਤਾਬ ਨਹੀਂ ਪੁੱਛਣਗੇ, ਤੈਨੂੰ ਇੰਨਾ ਵੀ ਨਹੀਂ ਪੁੱਛਣਗੇ ਵੀ ਤੋਂ ਕੌਣ ਹੈ, ਤੂੰ ਕਿੱਥੋਂ ਆਇਆ। ਕਿਉਂਕਿ ਜਿਹੜੇ ਨਾਮ ਜਪਣ ਵਾਲੇ ਨੇ ਨਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ, ਉਹਨਾਂ ਦੇ ਮੱਥੇ 'ਤੇ ਸਿਮਰਨ ਦਾ ਐਸਾ ਲਾਲ ਰੰਗ ਲਾ ਦਿੰਦੇ ਨੇ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਉਹ ਦਾਗ ਜਿਹੜਾ ਗੁਰੂ ਆਪਣੇ ਨਾਮ ਦਾ ਲਾ ਦਿੰਦਾ ਨਾ ਮਸਤਕ 'ਤੇ, ਉਹ ਕਦੇ ਮਿਟਦਾ ਨਹੀਂ। ਕਹਿੰਦੇ ਨੇ ਫਿਰ ਜਿਹੜੇ ਦਰਬਾਨ ਵੀ ਖੜ੍ਹੇ ਨੇ, ਉਹ ਤੈਨੂੰ ਕਦੇ ਪੁੱਛਣਗੇ ਨਹੀਂ ਤੂੰ ਕੌਣ ਹੈ, ਕਿੱਥੋਂ ਆਇਆ। ਤੇਰਾ ਸਿੱਧਾ ਗੁਰੂ ਨਿਰੰਕਾਰ ਦੇ ਘਰ ਵਿੱਚ ਪ੍ਰਵੇਸ਼ ਹੋਏਗਾ।
ਛੁੱਟਾ ਤਾ ਕੈ ਬੋਲਾ ਸਾਹਿਬ ਨਦਰ ਜਿਸਾ।
ਜਿਸ ਨਿਰੰਕਾਰ ਨੇ ਗੁਰੂ 'ਤੇ ਕਿਰਪਾ ਕੀਤੀ ਹੋਈ ਹੈ, ਸਤ ਸੰਗਤ ਜੇ ਉਸ ਗੁਰੂ ਦੇ ਬੋਲ ਆਪਾਂ ਮੰਨ ਲਈਏ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਬੋਲਾਂ ਦੇ ਨਾਲ ਤੂੰ ਛੁੱਟ ਜਾਏਗਾ, ਤੇਰਾ ਲੇਖਾ ਨਿਬੜ ਜਾਏਗਾ। ਧਰਮ ਦਾ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ, ਤੇਰਾ ਲੇਖਾ ਨਿਬੜ ਜਾਏਗਾ।
ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤਾ ਕੋਈ।
ਇਸ ਸੰਸਾਰ 'ਤੇ ਉਹ ਨਿਰੰਕਾਰ ਹੀ ਸਾਰਿਆਂ ਨੂੰ ਭੇਜਦਾ, ਅਤੇ ਨਿਰੰਕਾਰ ਆਪ ਹੀ ਸਮੇਂ ਅਨੁਸਾਰ ਇੱਥੋਂ ਇਹਨਾਂ ਜੀਵਾਂ ਨੂੰ ਸੱਦ ਲੈਂਦਾ। ਕਹਿੰਦੇ ਨੇ ਉਹਨੂੰ ਹੋਰ ਕੋਈ ਸਲਾਹ ਦੇਣ ਵਾਲਾ ਨਹੀਂ ਬਈ ਤੂੰ ਇਹਨੂੰ ਭੇਜ ਦੇ ਇਹਨੂੰ ਸੱਦ ਲਾ ਇਹਨੂੰ ਨਾ ਭੇਜੀ ਜਿਵੇਂ ਆਪਣੇ ਚੱਲਦਾ ਨਾ ਵੀ ਇਹਨੂੰ ਆਹ ਚੀਜ਼ ਦੇਣੀ ਇਹਨੂੰ ਨਹੀਂ ਦੇਣੀ ਸਤਿਗੁਰੂ ਜੀ ਕਹਿੰਦੇ ਨੇ ਇਸ ਸੰਸਾਰ 'ਤੇ ਉਹ ਨਿਰੰਕਾਰ ਆਪਣੀ ਮਰਜ਼ੀ ਨਾਲ ਜੀਵਾਂ ਨੂੰ ਭੇਜ ਰਿਹਾ ਅਤੇ ਆਪਣੀ ਮਰਜ਼ੀ ਨਾਲ ਹੀ ਇਹਨਾਂ ਨੂੰ ਸੱਦ ਲੈਂਦਾ ਹਾਂ ਇੱਕ ਗੱਲ ਜ਼ਰੂਰ ਮੈਂ ਭਗਤ ਜੀ ਦੇ ਬਚਨ ਪੜ੍ਹਦਾ ਸਾਂ ਅਤੇ ਇਹ ਗੱਲ ਵਾਰ ਵਾਰ ਸਾਹਮਣੇ ਆਉਂਦੀ ਕਹਿੰਦੇ ਨੇ ਬਈ ਬੰਦਾ ਜਦੋਂ ਉੱਥੋਂ ਆਉਂਦਾ ਨਾ ਪਰਮਾਤਮਾ ਦੇ ਕੋਲੋਂ ਭਗਤ ਜੀ ਕਹਿੰਦੇ ਨੇ ਬਈ ਇਹ ਆਪਣਾ ਸਾਹਾ ਆਪ ਲਿਖਾ ਕੇ ਆਉਂਦਾ ਸੰਸਾਰ 'ਤੇ ਆਉਣ ਤੋਂ ਪਹਿਲਾਂ ਇਹਦਾ ਮਰਨ ਦਿਨ ਲਿਖਿਆ ਜਾਂਦਾ ਅਤੇ ਲਿਖਾਉਂਦਾ ਵੀ ਆਪ ਹੈ ਲਿਖਿਆ ਨਹੀਂ ਲਿਖਾਇਆ ਬਾਬਾ ਜੀ ਦੇ ਪਾਵਨ ਫਰੀਦਾ ਜਿੱਤ ਦਿਹਾਰਾ ਧਨਵਰੀ ਸਾਹੇ ਲਏ ਲਿਖਾਏ ਲਿਖਾ ਮਰਨ ਲਿਖਾਏ ਮੰਡਲ ਮੈਂ ਆਏ ਪਹਿਲਾਂ ਮਰਨ ਦਿਨ ਲਿਖਾਇਆ ਫਿਰ ਸੰਸਾਰ 'ਤੇ ਆਇਆ ਪਰ ਉਹ ਜਿਹੜਾ ਮਰਨ ਦਿਨ ਅਤੇ ਜੰਮਣ ਦਿਨ ਜਿਹੜਾ ਹੈ ਸੰਸਾਰ 'ਤੇ ਭੇਜਣ ਦਾ ਕੰਮ ਸੰਸਾਰ ਤੋਂ ਬੁਲਾਉਣ ਦਾ ਕੰਮ ਭਾਵ ਸੰਸਾਰ ਦੀ ਜਿਹੜੀ ਸ੍ਰਿਸ਼ਟੀ ਹੈ ਇਹਨੂੰ ਪੈਦਾ ਕਰਨਾ ਇਹਨੂੰ ਲੈ ਕਰਨਾ ਉਹ ਪਰਮਾਤਮਾ ਆਪਣੀ ਰਜ਼ਾ ਵਿੱਚ ਕਰ ਰਿਹਾ ਇਸ ਵਿੱਚ ਹੋਰ ਕੋਈ ਉਹਨੂੰ ਸਲਾਹ ਦੇਣ ਵਾਲਾ ਦੂਜਾ ਨਹੀਂ ਹੈ
ਚਾਹੇ ਉਹ ਸਾਰੇ ਸਾਜ ਜਾਣਾ ਸਭ ਸੋਏ
ਉਹ ਆਪ ਹੀ ਸੰਸਾਰ ਦੀ ਉਤਪਤੀ ਕਰਦਾ ਹੈ ਆਪ ਹੀ ਸੰਸਾਰ ਨੂੰ ਲੈ ਕਰਦਾ ਹੈ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਆਪ ਹੀ ਜੀਵਾਂ ਦਾ ਅੰਤ ਵੀ ਕਰਦਾ ਹੈ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਉਹ ਮਾਲਕ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਜਿਹੜਾ ਸਾਰੀ ਸੰਸਾਰ ਦੀ ਲੋਕ ਅਤੇ ਪ੍ਰਲੋਕ ਦੀ ਸੋਝੀ ਰੱਖਣ ਵਾਲਾ ਹੈ
ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ
ਉਹਦੀ ਬਖਸ਼ੀਸ਼ ਉਹਦੀ ਨਦਰ ਉਹ ਕਰਮਾਂ ਨਾਲ ਹੁੰਦੀ ਹੈ ਜਿਹੜਾ ਜੀਵ ਅੱਜ ਦੇ ਸਮੁੱਚੇ ਸ਼ਬਦ ਦਾ ਭਾਵ ਅਰਥ ਜਿਹੜਾ ਜੀਵ ਗੁਰੂ ਦੇ ਚਰਨਾਂ ਵਿੱਚ ਢਹਿ ਪਏ ਗੁਰੂ ਨੂੰ ਆਪਾ ਸਮਰਪਿਤ ਕਰਦਾ ਹੈ ਅਤੇ ਤਰਲਾ ਕਰੇ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਨਾਮ ਟਿਕਾ ਦਿਓ ਤਾਂ ਕਿ ਇਹ ਜਨਮਾਂ ਜਨਮਾਂ ਦਾ ਮੈਲਾ ਹੋਇਆ ਮਨ ਪਵਿੱਤਰ ਹੋ ਸਕੇ ਅਤੇ ਇਸ ਪਵਿੱਤਰ ਮਨ ਦੇ ਅੰਦਰ ਨਾਮ ਟਿਕ ਸਕੇ ਸਾਧ ਸੰਗਤ ਇਹ ਬਹੁਤ ਜ਼ਰੂਰੀ ਹੈ ਪਵਿੱਤਰ ਚੀਜ਼ ਪਵਿੱਤਰ ਭਾਂਡੇ ਵਿੱਚ ਹੀ ਸਮਾਏਗੀ ਜੇ ਭਾਂਡਾ ਪਵਿੱਤਰ ਹੈ ਤਾਂ ਇਹਦੇ ਵਿੱਚ ਨਾਮ ਵੀ ਪਵਿੱਤਰ ਪਏਗਾ ਜੇ ਭਾਂਡਾ ਜੂਠਾ ਫਿਰ ਦੁਨੀਆ ਦੀ ਜੂਠ 'ਤੇ ਆਪਾਂ ਇਕੱਠੀ ਕਰੀ ਜਾਂਦੇ ਹਾਂ ਉਹਦਾ ਤਾਂ ਕੋਈ ਸ਼ੰਕਾ ਹੀ ਨਹੀਂ ਜੋ ਕੁਝ ਆਪਾਂ ਇਕੱਠਾ ਕਰ ਰਹੇ ਨਾ ਇਹ ਆਪਾਂ ਦੁਨੀਆ ਦੀ ਜੂਠ ਇਕੱਠੀ ਕਰ ਰਹੇ ਹਾਂ ਅਤੇ ਜੇ ਭਾਂਡਾ ਸੁੱਚਾ ਹੋ ਜਾਏ ਫਿਰ ਬੰਦਾ ਇਹ ਜੂਠ ਵੱਲ ਦੇਖਦਾ ਹੀ ਨਹੀਂ ਫਿਰ ਉਹ ਕਹਿੰਦਾ ਸਾਂਝ ਕਰੀ ਜਾ ਗੁਣੈ ਕੇਰੀ ਛੋੜ ਅਵਗਣ ਚੱਲੀਏ ਫਿਰ ਉਹ ਗੁਣਾਂ ਦੀ ਸਾਂਝ ਕਰਦਾ ਫਿਰ ਉਹ ਗੁਣ ਬਿਹਾਜਦਾ ਗੁਣਾਂ ਵਾਲਿਆਂ ਦਾ ਸੰਗ ਕਰਦਾ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਨ ਸਤਿ ਸੰਗਤ ਜੀ ਇਹ ਸਾਡੀ ਅਵਸਥਾ ਬਣ ਜਾਏ ਅਸੀਂ ਤਰਲਾ ਕਰ ਸਕੀਏ ਗੁਰੂ ਅੱਗੇ ਕਿਤੇ ਗੁਰੂ ਰਹਿਮਤ ਕਰਕੇ ਸਾਡੇ ਇਸ ਮਨ ਦੇ ਭਾਂਡੇ ਨੂੰ ਪਵਿੱਤਰ ਕਰ ਦੇਵੇ ਅਤੇ ਇਸ ਅੰਦਰ ਨਾਮ ਟਿਕਾ ਦੇਵੇ ਤਾਂ ਕਿ ਸਾਡਾ ਲੋਕ ਅਤੇ ਪ੍ਰਲੋਕ ਸੁਹੇਲਾ ਹੋ ਸਕੇ ਦੋ ਦਿਨ ਇਸ ਫੇਰੀ ਦੇ ਵਿੱਚ ਦੋ ਦਿਨ ਪਹਿਲਾਂ 5 ਅਤੇ 6 ਅਤੇ 7 ਦੋ ਦਿਨ ਆ ਤੁਹਾਡੀ ਸੇਵਾ ਕੀਤੀ ਹੈ ਸਤਿਸੰਗ ਇਸ ਸਮੇਂ ਦੌਰਾਨ ਬਹੁਤ ਸਾਰੀਆਂ ਅਨੇਕ ਅਨੇਕ ਗਲਤੀਆਂ ਹੋ ਗਈਆਂ ਹੋਣਗੀਆਂ ਤੁਸੀਂ ਸਾਧ ਸੰਗਤ ਪਰਮਾਤਮਾ ਦਾ ਰੂਪ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ ਤੁਸੀਂ ਬਖਸ਼ਣਹਾਰ ਹੋ ਜ਼ਰੂਰ ਬਖਸ਼ ਦੇਣਾ ਗੁਰੂ ਕਿਰਪਾ ਕਰੇ ਫਿਰ ਸਮਾਂ ਬਖਸ਼ੇ ਸਤਿਗੁਰੂ ਜੀ ਇਸੇ ਤਰ੍ਹਾਂ ਰਲ ਮੇਲ ਬੈਠ ਕੇ ਗੁਰੂ ਕੀਆਂ ਕਥਾ ਕਹਾਣੀਆਂ ਆਪਾਂ ਕਰ ਸਕੀਏ ਗ੍ਰੰਥੀ ਸਾਹਿਬਾਨਾਂ ਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਜੋ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉਹਨਾਂ ਦਾ ਧੰਨਵਾਦ ਜਿਹਨਾਂ ਨੇ ਕਿਰਪਾ ਕਰਕੇ ਹੁਕਮ ਕੀਤਾ ਇਹ ਦੋ ਦਿਨ ਦੀ ਹਾਜ਼ਰੀ ਫਿਰ ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ ਆਓ ਸ਼ਬਦ ਦੀਆਂ ਆਖਰੀਆਂ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ
ਕੱਲੇ ਆਲੇ ਆਪ ਜਿਸ ਨਾਹੀਂ ਦੂਜਾ ਮਤਾ ਕੋਏ ਢਾਹੇ ਉਹ ਸਾਰੇ ਸਾਜ ਜਾਣਾ ਸਭ ਸੋਏ ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਠਾਕੁਰ ਤਮ ਪੈ ਅਰਦਾਸ ਜੀਓ ਪਿੰਡ ਸਾ